ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਾਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਹਮੇ ਪਾਸਾਰ ਤਾਬ ਏਕੋ ਏਕੰਕਾਰ ਬਾਜੀ ਗਾਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਹਮੇ ਪਾਸਾਰਾ ਤਾਬੇ ਕੋ ਏਕੰਕਾਰ ਕਾਮਣ ਰੂਪ ਦ੍ਰਿਸ਼ਟਿਓ ਬਿਨਸਾਇਓ ਕਤ ਹੈ ਗਇਓ ਉਹ ਕਤ ਤੇ ਆਇਓ ਰਹਾ ਜਲ ਤੇ ਉਠ ਹੈ ਅਣਕ ਤਰੰਗਾ ਕਣਕ ਭੁੱਖਣ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰ ਸਹਿਸ ਕਟਾ ਮਹਿ ਏਕ ਆਕਾਸ ਕਟ ਫੂਟੇ ਤੇ ਉਹੀ ਪ੍ਰਗਾਸ ਹਰਮ ਲੋਭ ਮੋਹ ਮਾਇਆ ਵੇਕਾਰ ਪ੍ਰਮ ਛੂਟੇ ਤੇ ਏਕੰਕਾਰ ਉਹ ਅਵਿਨਾਸੀ ਬਿਨਸਤ ਨਾਹੀ ਨਾ ਕੋ ਆਵਾ ਨਾ ਕੋ ਜਾਹੀ ਗੁਰ ਪੂਰਾ ਹਉ ਮੈਂ ਮਲਕ ਹੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਉਹ ਅਵਿਨਾਸੀ ਬਿਨਸਤ ਨਾਹੀ ਨਾ ਕੋ ਆਵਾ ਨਾ ਕੋ ਜਾਹੀ ਗੁਰ ਪੂਰਾ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈਭੰ ਗੁਰੂ ਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰ ਹੇ ਸੰਸਾਰ ਤਾਪ ਹਰਣੇ ਕਰੁਣਾਮੈ ਸਭ ਦੁਖ ਹਰੋ ਹੇ ਸਰਨ ਜੋ ਦਇਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਤ ਖੀਣ ਸਮੇ ਸਿਮਰੰਤ ਨਾਨਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਅੱਜ ਦਾ ਇਹ ਪਾਵਨ ਪਵਿੱਤਰ ਮਹਾਂਵਾਕ ਜਿਤਨਾ ਵੱਡਾ ਈਸ਼ਵਰ ਹੈ ਉਤਨੀ ਵੱਡੀ ਉਸਦੀ ਲੀਲਾ ਹੈ, ਤਮਾਸ਼ਾ ਹੈ। ਤੋ ਉਸਦਾ ਮੇਰੇ ਪਾਤਸ਼ਾਹ ਵਰਣਨ ਕਰ ਰਹੇ ਨੇ। ਧਰਮ ਦੇ ਅਨੇਕਾਂ ਪਹਿਲੂ ਨੇ, ਵੱਖ ਵੱਖ ਪਹਿਲੂਆਂ ਤੇ ਸ਼ਬਦਾਂ ਦੇ ਰਾਹੀਂ ਸਾਡੇ ਸਾਹਮਣੇ ਗੁਰਦੇਵ ਵਿਚਾਰ ਰੱਖਦੇ ਨੇ। ਸਰੀਰ ਜੈਸੇ ਕਈ ਅੰਗਾਂ ਦਾ ਜੋੜ ਹੈ, ਨੌਂ ਖੰਡ ਤੇ ਮਨ ਦੇ ਹੀ ਨੇ, ਪ੍ਰਿਥਵੀ ਦੇ ਸਰੀਰ ਦੇ ਵੀ, ਪੈਰਾਂ ਦਾ ਜੋੜ, ਹੱਥਾਂ ਦਾ ਜੋੜ, ਗਰਦਨ ਦਾ ਜੋੜ, ਫਿਰ ਬਾਹਾਂ ਦੇ ਚ ਪੈਰਾਂ ਦੇ ਚ ਦੋ ਦੋ ਜੋੜ, ਇਹਨਾਂ ਸਾਰੇ ਜੋੜਾਂ ਦਾ ਨਾਂ ਸਰੀਰ ਹੈ। ਹੱਥ ਜੁੜੇ ਹੋਏ ਨੇ, ਪੈਰ ਜੁੜੇ ਹੋਏ ਨੇ, ਗਰਦਨ ਜੁੜੀ ਹੋਈ ਹੈ ਬਾਹਰੋਂ, ਅੰਦਰੋਂ ਪਤਾ ਨਹੀਂ ਕਿਤਨੀਆਂ ਨਸਾਂ ਜੁੜੀਆਂ ਹੋਈਆਂ ਨੇ, ਕਿਤਨੇ ਤੰਤੂ ਜੁੜੇ ਹੋਏ ਨੇ। ਅੰਦਰ ਹੁਣ ਬਹਿ ਰਿਹਾ, ਅੰਦਰ ਬਹੁਤ ਵੱਡੀ ਕਿਰਿਆ ਚੱਲ ਰਹੀ। ਤੋ ਧਰਮ ਦੇ ਵੀ ਅਨੇਕਾਂ ਪਹਿਲੂ ਨੇ, ਅਨੰਤ ਪਹਿਲੂ ਨੇ। ਕਈ ਦਫਾ ਮਨੁੱਖ ਕਹਿ ਦਿੰਦਾ ਇੱਕ ਸ਼ਬਦ ਨੇ ਇਹ ਆਖਿਆ, ਦੂਜੇ ਨੇ ਇਹ ਆਖਿਆ। ਕਈ ਜੈਸੇ ਪ੍ਰਸ਼ਨ ਕਰਦੇ ਨੇ, ਕਰਤਾ ਧਰਤਾ ਤੇ ਪਰਮਾਤਮਾ ਸਾਡੇ ਹੱਥ ਕੀ ਹੈ, ਇੰਜ ਆ ਕੇ ਕਹਿ ਦਿੰਦੇ। ਦਰਅਸਲ ਅਸਲੀਅਤ ਇਹ ਹੈ, ਸਾਡੇ ਹੱਥ ਜੋ ਕੁਛ ਹੈ ਉਸਦਾ ਦਿੱਤਾ ਹੋਇਆ, ਸ਼ਕਤੀ ਉਸਦੀ ਦਿੱਤੀ ਹੋਈ ਹੈ, ਸਮਝ ਉਸਨੇ ਦਿੱਤੀ ਹੋਈ ਹੈ, ਪ੍ਰਾਣ ਉਸਨੇ ਦਿੱਤੇ ਹੋਏ ਨੇ, ਤੇ ਜੀਵਨ ਵਰਤਣ ਵਾਸਤੇ ਦਿੱਤਾ। ਵਰਤਣ ਸਹੀ ਹੋ ਸਕੇ ਸਮਝ ਦਿੱਤੀ ਹੈ। ਸਮਝ ਨੂੰ ਮਨੁੱਖ ਸਹੀ ਢੰਗ ਨਾਲ ਵੀ ਵਰਤ ਸਕਦਾ, ਗਲਤ ਢੰਗ ਨਾਲ ਵੀ ਵਰਤ ਸਕਦਾ। ਜ਼ਬਾਨ ਦਿੱਤੀ ਹੈ, ਇਹਦੇ ਨਾਲ ਪ੍ਰਭੂ ਦਾ ਨਾਮ ਵੀ ਜਪ ਸਕਦਾ, ਚੰਗੇ ਬੋਲ ਮਿੱਠੇ ਬੋਲ ਵੀ ਬੋਲ ਸਕਦਾ, ਪਰ ਇਸੇ ਹੀ ਜ਼ਬਾਨ ਨਾਲ ਕਿਸੇ ਨੂੰ ਗਾਲ ਵੀ ਕੱਢ ਸਕਦਾ। ਜ਼ਬਾਨ ਦੋਵੇਂ ਕੰਮ ਕਰਦੀ ਹੈ। ਹੱਥਾਂ ਨਾਲ ਦਾਨ ਵੀ ਹੋ ਸਕਦਾ, ਹੱਥਾਂ ਨਾਲ ਛੀਨਾ ਜਪਟੀ ਵੀ ਹੋ ਸਕਦੀ ਹੈ, ਖੁਆ ਖਾਈ ਵੀ ਹੋ ਸਕਦੀ ਹੈ। ਜੀਵਨ ਉਸਨੇ ਸੁਤੰਤਰ ਰੂਪ ਵਿੱਚ ਦਿੱਤਾ ਹੈ, ਪਰ ਚੂੰਕਿ ਸੁਤੰਤਰਤਾ ਉਸੇ ਦੀ ਦਿੱਤੀ ਹੋਈ ਹੈ, ਤੋ ਬ੍ਰਹਮ ਗਿਆਨੀ ਕਹਿ ਦਿੰਦੇ ਨੇ ਸਭ ਕੁਛ ਤੇਰਾ, ਸਾਡਾ ਕੀ ਹੈ। ਠੀਕ ਕਿਹਾ, ਇੱਕ ਪਹਿਲੂ ਬਿਆਨ ਕੀਤਾ ਹੈ। ਇਹਨੂੰ ਫਿਰ ਦੂਜੇ ਰੂਪ ਵਿੱਚ ਲੋਕੀ ਪਕੜ ਲੈਂਦੇ ਨੇ, ਜਦੋਂ ਜਪਾਏਗਾ ਉਦੋਂ ਜਪ ਲਵਾਂਗੇ, ਜਦੋਂ ਚਾਹੇਗਾ ਉਦੋਂ ਸਤਸੰਗ ਕਰ ਲਵਾਂਗੇ। ਇਹ ਚੁਆਇਸ ਪਰਮਾਤਮਾ ਦੇ ਨਹੀਂ ਹੈ, ਇਹ ਚੁਣਾਵ ਉਸਨੇ ਸਾਡੇ ਤੇ ਛੋੜਿਆ, ਪਰ ਚੂੰਕਿ ਉਸਨੇ ਛੋੜਿਆ ਇਸ ਵਾਸਤੇ ਭਗਤ ਕਹਿੰਦੇ ਨੇ ਸਭ ਕੁਛ ਤੇਰੇ ਕੋਲ। ਜੋ ਸਾਡਾ ਚੁਣਾਵ ਹੈ, ਇਤਨੀ ਖੁੱਲ ਵੀ ਤੇਰੀ ਦਿੱਤੀ ਹੋਈ ਹੈ, ਤੇ ਜੇ ਇਤਨੀ ਖੁੱਲੀ ਨਾ ਦਿੰਦਾ, ਅਸੀਂ ਸਿਰਫ ਜ਼ਬਾਨ ਨਾਲ ਪਾਠ ਹੀ ਕਰ ਸਕਦੇ, ਸ਼ੁਭ ਬੋਲ ਸਕਦੇ, ਅਸ਼ੁਭ ਬੋਲ ਹੀ ਨਹੀਂ ਸਕਦੇ। ਤੋ ਸ਼ੁਭ ਬੋਲਣਾ ਸਾਡਾ ਬਜਿਆ ਆਉਣਾ ਸੀ, ਬੰਧਨ ਆਉਣਾ ਸੀ, ਕੋਈ ਸ਼ੁਭ ਬੋਲਣਾ ਵੀ ਸਿਰ ਦਾ ਭਾਰ ਬਣ ਜਾਣਾ ਸੀ, ਕਿਉਂਕਿ ਬੰਧਨ ਸੀ, ਮਜਬੂਰੀ ਸੀ, ਬੰਧਨ ਸੀ, ਖੁੱਲ ਦੇ ਦਿੱਤੀ ਹੈ। ਪਰ ਖੁੱਲ ਇਸ ਤਰ੍ਹਾਂ ਦਿੱਤੀ ਹੈ, ਹੱਥ ਵਿੱਚ ਦੀਵਾ ਵੀ ਦੇ ਦਿੱਤਾ ਹੈ, ਕਿਧਰੇ ਭਟਕੇ ਨਾ, ਸਮਝ ਵੀ ਦੇ ਦਿੱਤੀ ਹੈ, कबीर मन जाने सब बात, जानत ही अवगण करे काहे के कुसलात, हाथ दीप कुए परे। जिथे ए आख्या जांदा कीता करना सर्व रजाई, किच कीते जे कर सकिए, अपना कीता कछु न होवे ज्यों हर भावे त्यों रखे। साढ़े बल दी सीमा है भावे ओ असीम है, साड़ी समझ दी सीमा है भावे प्रभु असीम है, साड़ी शक्ति दी सीमा है भावे प्रभु असीम है। तो असी उस सीमित दायरे विच ही कम कर सकते हैं। ये बंधन जरूर है, मच्छी दौड़ सकती है, भज सकती है, पर सागर देश आखे नहीं, सागर तो निकल के मैं जमीन ते दौड़ना है, नहीं ये नहीं हो सकता। सागर नु छड़ के मैं आसमान ते उड़ना है, ये वो नहीं कर सकता। आसमान ते उड़ना चाहे नहीं उड़ सकेगी, मजबूर है, एदे हाथ कुछ भी नहीं। जमीन ते दौड़ना चाहे, भजना चाहे, नहीं भज सकेगी, नहीं दौड़ सकेगी, मजबूर है। पर सागर विच जिस पासे जावे मर्जी, जितना दौड़े एदी मर्जी है, गहराई च चली जाए, सज्जे पासे दौड़ जाए, खब्बे पासे दौड़ जाए, किधरे भी कलोल करे खुल है, बिल्कुल खुला है। जितनी शक्ति दी सीमा है, समझ दी सीमा है, उदे स्वतंत्रता है। सीमा तो अधिक नहीं, सीमा तो अगे नहीं। उत्थे फिर गुरुदेव कह देंदे ने, जे है तेरे कोल हाथ च ते कुछ असीम करके दिखा, नहीं हो सकता, नहीं हो सकता। सीमित दायरे च ही कम हो सकता है। सीमा प्रभु ने बनाई है, उस सीमित दायरे च जिस पासे असी जाइए, सज्जे जाइए, खब्बे जाइए, ये चुनाव फिर सैडा होगा, अगे जाइए भावे पिछे जाइए, ये चुनाव साडा होगा। इतना चुनाव भी जे साडा नहीं है, तो फिर इन्हां अवतारां दे आण दी लोड़ भी नहीं सी, इन्हां नूं समझाण दी लोड़ ही नहीं सी, इन्हां नूं इतनी टकरां मारन दी लोड़ ही नहीं सी, इन्हां नूं इतनी मेहनत करन दी लोड़ ही नहीं सी। ये मेहनत इस वास्ते करदे ने कि मनुख अपनी समझ दी सही वरतों कर सके, अपनी जबान दी सही वरतों कर सके, अपने हथियां पैरां दी सही वरतों कर सके, और मनुख कर सकदा है। ऐ रखवाद न कीजे रे मन, सुकरत कर कर लीजे रे मन, गुरबाणी ते इंज कहिंदी है। तू शुभ कर करके कुछ भी प्राप्त कर ले, पर एक दायरा है, एक सीमा है, उत्थे फिर गुरबाणी कह देगी तेरे हाथ नहीं है। असीम कम तेरे हाथ देच नहीं है, क्योंकि तेरी शक्ति दी सीम है, भावे परमात्मा असीम है, उदी शक्ति नहीं नापी जा सकती। केता तान सवालियो रूप, केती दात जाने कौन को, कुवत किस कोल ए ताकत है, शक्ति है, ओ नापे शक्ति कितनी है, तान कितना है। केता तान, परमात्मा कोल शक्ति कितनी है जो उसने फैलाई हुई है। सवालियो रूप, कितना क सुहप्पण है। हुण मैं अर्ज करा, सब कुछ निराकार तो आंदा है ना, तो निराकार विच कितना सुहप्पण होवेगा, किधरे फुलां च प्रगट हो रहा है, ਕਿਧਰੇ ਫਲਾਂ ਚ, ਕਿਧਰੇ ਪੰਛੀਆਂ ਚ, ਕਦੀ ਪਸ਼ੂਆਂ ਚ, ਕਿਧਰੇ ਮਨੁੱਖਾਂ ਚ, ਕਿਧਰੇ ਸੂਰਜ ਚੰਨ ਤਾਰਿਆਂ ਚ। ਸੁਹੱਪਣ ਦਾ ਕੇਂਦਰ ਪਰਮਾਤਮਾ, ਸਭ ਕੁਝ ਉਸ ਤੋਂ ਆਉਂਦਾ। ਸ਼ਕਤੀ ਦਾ ਕੇਂਦਰ ਪਰਮਾਤਮਾ, ਸਭ ਕੁਝ ਉਸੇ ਤੋਂ ਆਉਂਦਾ। ਰਸਾਂ ਦਾ ਕੇਂਦਰ ਪਰਮਾਤਮਾ, ਸਭ ਕੁਝ ਉਸੇ ਤੋਂ ਆਉਂਦਾ। ਸੁੱਖਾਂ ਦਾ ਕੇਂਦਰ ਪਰਮਾਤਮਾ, ਸਭ ਕੁਝ ਉਸੇ ਤੋਂ ਆਉਂਦਾ। ਫਿਰ ਹੁਣ ਪ੍ਰਸ਼ਨ ਹੋਇਆ, ਦੁੱਖ ਦੁੱਖ ਜਦ ਮੈਂ ਦਿੱਤੀ ਹੋਈ ਸਮਝ ਦੀ ਸਹੀ ਵਰਤੋਂ ਨਹੀਂ ਕਰਦਾ, ਜ਼ਬਾਨ ਦੀ ਸਹੀ ਵਰਤੋਂ ਨਹੀਂ ਕਰਦਾ, ਮੈਂ ਹੱਥਾਂ ਤੇ ਪੈਰਾਂ ਦੀ ਸਹੀ ਵਰਤੋਂ ਨਹੀਂ ਕਰਦਾ, ਉਦੋਂ ਕੀ ਆਉਂਦਾ ਹੈ? ਦੁੱਖ। ਅਨੁਭਵੀ ਪੁਰਸ਼ ਕਹਿੰਦੇ ਨੇ, ਦੁੱਖ ਇੱਕ ਅਲਾਰਮ ਹੈ, ਵੱਜ ਪੈਂਦਾ ਹੈ ਵੀ ਤੂੰ ਗਲਤ ਕਰ ਰਿਹਾ, ਗਲਤ ਬੋਲ ਰਿਹਾ। ਇੱਕ ਅਲਾਰਮ ਹੈ ਕੁਦਰਤ ਦੀ ਤਰਫੋਂ, ਵੱਜ ਪੈਂਦਾ। ਜੈਸੇ ਮਨੁੱਖ ਜਾਗੇ ਹੀ ਨਾ, ਤੋ ਅਲਾਰਮ ਵੱਜਦਾ ਹੀ ਰਹਿ ਜਾਂਦਾ, ਵੱਜਦਾ ਹੀ ਰਹਿ ਜਾਂਦਾ। ਦੁੱਖ ਕਰਕੇ ਵੀ ਮਨੁੱਖ ਸੁਚੇਤ ਨਾ ਹੋਵੇ ਤੇ ਸਮਝੇ ਨਾ, ਫਿਰ ਦੁੱਖ ਵੱਧਦਾ ਜਾਂਦਾ, ਵੱਧਦਾ ਜਾਂਦਾ, ਵੱਧਦਾ ਜਾਂਦਾ। ਸਮਝ ਗਿਆ ਤੇ ਦੁੱਖ ਵਿਲੀਨ ਹੋ ਜਾਂਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਜਿਹੜਾ ਪਾਵਨ ਪਵਿੱਤਰ ਵਾਕ ਉਚਾਰਨ ਕੀਤਾ ਹੈ, ਇਹਦੀ ਭੂਮਿਕਾ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਸਾਦ ਵਿੱਚ ਜੋ ਹੈ ਸੂਰਜ ਪ੍ਰਕਾਸ਼ ਵਿੱਚ ਲਿਖੀ ਹੈ। ਗੁਰਪ੍ਰਤਾਪ ਸੂਰਜ ਇਹ ਸਾਹਮਣੇ ਸੰਤੋਖ ਸਰ ਜੋ ਅਸਥਾਨ ਹੈ ਪਾਵਨ, ਪਾਤਸ਼ਾਹ ਨੇ ਜੈਸੇ ਇਸਦੀ ਖੁਦਾਈ ਆਰੰਭ ਕੀਤੀ, ਖੁਦਾਈ ਕਰਦਿਆਂ ਕਰਦਿਆਂ ਇੱਕ ਬਹੁਤ ਵੱਡਾ ਮਟਕਾ ਥੱਲੇ ਖੁਦਾਈ ਕਰਨ ਵਾਲਿਆਂ ਨੂੰ ਦਿਖਾਈ ਦਿੱਤਾ। ਕਵੀ ਸੰਤੋਖ ਸਿੰਘ ਜੀ ਦਾ ਕਥਨ ਸਾਰਾ ਇਤਿਹਾਸ ਤੇ ਉਹਨਾਂ ਦਾ ਲਿਖਿਆ, ਉਹਨੂੰ ਹੀ ਪੜ੍ਹ ਕੇ ਫਿਰ ਇਤਿਹਾਸਕਾਰ ਅੱਗੇ ਚੱਲਦੇ ਨੇ, ਕੁਝ ਫਿਰ ਆਪਣੀਆਂ ਗੱਲਾਂ ਨਾਲ ਜੋੜਦੇ ਨੇ, ਸ਼ੋਧ ਕਰਦੇ। ਪਰ ਮੂਲ ਰੂਪ ਦੇ ਜੋ ਇਤਿਹਾਸਕ ਗ੍ਰੰਥ ਹੈ ਸਾਡੇ ਕੋਲ, ਉਹ ਸੂਰਜ ਪ੍ਰਕਾਸ਼ ਹੀ ਹੈ, ਮੂਲ ਉਹੀ ਹੈ। ਭੱਜੇ ਹੋਏ ਸੇਵਕ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ, ਸਾਇਆਦਾਰ ਦਰਖਤ ਦੇ ਥੱਲੇ ਬੈਠੇ ਸਨ, ਸਭ ਕੁਝ ਦੇਖ ਰਹੇ ਸਨ। ਮਹਾਰਾਜ, ਬੜਾ ਵੱਡਾ ਮਟਕਾ ਹੈ, ਅੱਛਾ ਕੱਢ ਕੇ ਲਿਆਓ। ਮਹਾਰਾਜ, ਉਹਦੇ ਚ ਇੱਕ ਯੋਗੀ ਬੈਠਾ, ਬੰਦਾ ਬੈਠਾ ਮਟਕੇ ਦੇ, ਅੱਖਾਂ ਮੀਟ ਕੇ ਬੈਠਾ, ਢੰਗ ਨਾਲ ਫਾਵੜਾ ਚਲਾਇਓ। ਮਹਾਰਾਜ, ਫਾਵੜਾ ਕੀ ਚਲਾਈਏ, ਉਹ ਮਟਕਾ ਤੇ ਥਾਂ ਥਾਂ ਤੋਂ ਦਰਾੜਾਂ ਪੈ ਗਈਆਂ, ਅਸੀਂ ਥੋੜਾ ਵੀ ਹਿਲਾਇਆ ਮਟਕਾ ਤੇ ਟੁੱਟ ਜਾਏਗਾ। ਅੱਛਾ, ਤੁਸੀਂ ਢੰਗ ਨਾਲ ਜੋਗੀ ਨੂੰ ਕੱਢ ਕੇ ਲਿਆਓ, ਚੋਟ ਨਾ ਪਹੁੰਚੇ। ਇਸ ਢੰਗ ਨਾਲ ਉਹ ਜੋ ਦਰਾੜਾਂ ਪੈ ਚੁੱਕੀਆਂ ਸਨ ਉਸ ਬਹੁਤ ਵੱਡੇ ਮਟਕੇ ਦੇ, ਇੱਕ ਪਾਸੇ ਕਰਕੇ ਜੋਗੀ ਨੂੰ ਕੱਢਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖਦੇ ਨੇ ਉਸ ਜੋਗੀ ਨੂੰ, ਸਰੀਰ ਦੇ ਉੱਤੇ ਕਾਫੀ ਵਾਲ ਆ ਚੁੱਕੇ ਸਨ, ਜਿਹੜੀ ਲੰਗੋਟੀ ਪਹਿਨ ਕੇ ਕਿਧਰੇ ਆਸਣ ਮਾਰ ਕੇ ਉਸ ਮਟਕੇ 'ਚ ਬੈਠਾ ਸੀ, ਉਹ ਲੰਗੋਟੀ ਵੀ ਨਦਾਰਤ ਹੋ ਚੁੱਕੀ ਸੀ, ਖਤਮ ਹੋ ਚੁੱਕੀ ਸੀ, ਬਿਲਕੁਲ ਨਗਨ। ਚਾਰੋਂ ਪਾਸੇ ਸ਼ੋਰ, ਬੰਦਾ ਨਿਕਲਿਆ ਮਟਕੀ 'ਚ, ਬੰਦਾ ਨਿਕਲਿਆ, ਚਾਰੋਂ ਪਾਸੇ ਦੀਆਂ ਸਾਰੀਆਂ ਸੰਗਤਾਂ ਵੱਜ ਕੇ ਆਈਆਂ। ਇਹਦੇ ਨਾਲ ਉਸ ਯੋਗੀ ਦੇ ਨੇਤਰ ਖੁੱਲ੍ਹੇ। ਉਹ ਕਿਧਰੇ ਆਪਣੇ ਚੇਲਿਆਂ ਦੇ ਰਾਹੀਂ ਜੰਗਲ ਵਿੱਚ, ਉਦੋਂ ਉਜਾੜ ਜੰਗਲ। ਔਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਯੁੱਗ ਉਦੋਂ ਦੁਆਪੁਰ ਸੀ, ਇੰਜ ਲਿਖਦੇ, ਉਦੋਂ ਦਾ ਬੈਠਾ ਸੀ। ਕੁਛ ਕਾਰਨ ਵਸ ਹੋ ਕੇ ਉਹਦੇ ਵਿਦਿਆ ਗੁਰੂ ਨੇ ਕਿਹਾ ਤੇਰੀ ਮੁਕਤੀ ਕਲਯੁਗ ਦੇ ਚ ਹੋਵੇਗੀ, ਦੁਆਪੁਰੇ ਚ ਨਹੀਂ। ਇਹ ਸਾਰੀ ਕਥਾ ਲਿਖੀ ਹੋਈ ਹੈ। ਫਿਰ ਤੇਰੀ ਮੁਕਤੀ ਗੁਰੂ ਨਾਨਕ ਤੋਂ ਹੋਵੇਗੀ, ਇਸ ਤਰ੍ਹਾਂ ਲਿਖਿਆ। ਉਹਦੇ ਨੇਤਰ ਖੁੱਲ੍ਹੇ ਤੇ ਸਾਹਮਣੇ ਧੰਨ ਗੁਰੂ ਅਰਜਨ ਦੇਵ ਜੀ ਦਾ। ਇਹਦੀ ਜ਼ਬਾਨ ਤੋਂ ਜਿਹੜੇ ਬੋਲ ਨਿਕਲੇ ਉਹਨੂੰ ਮਹਾਰਾਜ ਆਪਣੀ ਬਾਣੀ ਦੇ ਰਾਹੀਂ ਸਾਡੇ ਸਾਹਮਣੇ ਰੱਖਦੇ ਨੇ। ਕਮਨ ਰੂਪ ਦਿਸ਼ਟਿਓ ਬਿਨ ਸਾਹਿਓ, ਕਤੇ ਗਇਓ ਉਹ ਕਤ ਤੇ ਆਇਓ, ਰਾਹੁ ਦੀਆਂ ਪੰਕਤੀਆਂ। ਇਹ ਰੂਪ ਕੀ ਹੈ, ਕਿੱਥੋਂ ਆਇਆ ਸੀ, ਕਿੱਥੇ ਚਲਾ ਗਿਆ? ਉਜਾੜ ਵਿੱਚ ਇਹ ਦਫਨ ਹੋਇਆ ਸੀ ਮਟਕੇ 'ਚ। ਆਪਣੇ ਚੇਲਿਆਂ ਨੂੰ ਕਹਿ ਦਿੱਤਾ ਸੀ ਮੈਨੂੰ ਜ਼ਮੀਨ ਦੇ ਟੋਆ ਕੱਢ ਕੇ ਦੱਬ ਦਿਓ। ਇਤਨੀ ਮੁੱਦਤ ਮੈਂ ਅੱਖਾਂ ਖੋਲ ਕੇ ਇੰਤਜ਼ਾਰ ਨਹੀਂ ਕਰ ਸਕਦਾ, ਕਲਯੁਗ ਦੇ 'ਚ ਮੇਰਾ ਉਧਾਰ ਹੋਵੇਗਾ। ਪ੍ਰਾਣਾਯਮ ਪ੍ਰਾਣਾਂ ਨੂੰ ਰੋਕ ਲਿਆ, ਮਟਕੇ 'ਚ ਬੈਠ ਕੇ ਪ੍ਰਾਣਾਂ ਨੂੰ ਰੋਕ ਲਿਆ। ਇਸ ਸੰਕਲਪ ਨਾਲ ਹੁਣ ਜਿਹੜਾ ਮੇਰਾ ਉਧਾਰ ਕਰਤਾ ਹੈ, ਜਿਸ ਦੇ ਰਾਹੀਂ ਮੇਰਾ ਉਧਾਰ ਆਉਣਾ ਹੈ, ਉਹੀ ਹੋਵੇਗਾ ਤੇ ਅੱਖਾਂ ਖੋਲਾਂਗਾ ਤੇ ਨਹੀਂ ਖੋਲਣੀਆਂ ਹੀ ਨੇ। ਉਹ ਸਾਹਮਣੇ ਹੋਇਆ ਤੇ ਸਵਾਸ ਚੱਲਣਗੇ ਨਹੀਂ ਤੇ ਰੁਕੇ। ਯਮ ਰੋਕ ਲੈ ਪ੍ਰਾਣਾਯਮ। ਇਸ ਸਾਧਨਾ ਦੇ 'ਚ ਉਹ ਨਿਪੁੰਨ ਸੀ। ਜਦ ਨੇਤਰ ਖੁੱਲ੍ਹੇ ਤੇ ਸਵਾਸ ਚੱਲ ਪਏ, ਮੱਧਮ ਸਵਾਸ ਜੋ ਪ੍ਰਾਣਾਯਮ ਦੀ ਸਾਧਨਾ ਵਿੱਚ ਅੰਦਰ ਹੁੰਦੇ ਨੇ, ਜਿਹਨੂੰ ਪ੍ਰਾਣਵਾਯੂ ਕਹਿੰਦੇ ਨੇ, ਉਹ ਬਕਾਇਦਾ ਗਰਦਿਸ਼ ਕਰਨ ਲੱਗ ਪਏ। ਉਹਨੂੰ ਖਿਆਲ ਆਇਆ ਮੈਂ ਸੰਕਲਪ ਕੀਤਾ ਸੀ। ਸੰਕਲਪ ਇੱਕ ਸ਼ਕਤੀ ਆਉਂਦੀ ਹੈ, ਬੜੀ ਪ੍ਰਬਲ ਸ਼ਕਤੀ ਆਉਂਦੀ ਹੈ, ਔਰ ਸੰਕਲਪ ਨਾਲ ਬਹੁਤ ਕੁਛ ਹੋ ਜਾਂਦਾ ਹੈ। ਇਹ ਵੀ ਮਹਿਸੂਸ ਕਰਾਂ, ਸੰਕਲਪ ਆਪਣੇ ਆਪ ਦੇ 'ਚ ਬਹੁਤ ਵੱਡੀ ਸ਼ਕਤੀ ਹੈ, ਪਰ ਮਨੁੱਖ ਦਾ ਸੰਕਲਪ ਦ੍ਰਿੜ ਨਹੀਂ ਆਉਂਦਾ। ਹਰ ਸੰਕਲਪ ਦੇ ਮੁਕਾਬਲੇ 'ਚ ਵਿਕਲਪ ਆਉਂਦਾ ਹੈ, ਪਤਾ ਨਹੀਂ ਹੋਵੇਗਾ ਕਿ ਨਹੀਂ, ਦੁਬਧਾ ਬਣੀ ਰਹਿੰਦੀ। ਉਹ ਸਾਧਨਾ ਕਰਨ ਵਾਲਾ ਪੁਰਸ਼ ਹੀ ਦ੍ਰਿੜ ਸੰਕਲਪ, ਹੁਣ ਮੇਰੀਆਂ ਅੱਖਾਂ ਉਹੀ ਖੋਲੇਗਾ ਜਿਹਦੇ ਰਾਹੀਂ ਮੇਰਾ ਉਧਾਰ ਆਉਣਾ। ਹੁਣ ਮੇਰੇ ਪ੍ਰਾਣ ਉਦੋਂ ਚੱਲਣੇ ਨੇ ਜਿਹਦੇ ਨਾਲ ਮੈਨੂੰ ਮੁਕਤੀ ਮਿਲਣੀ ਹੈ, ਜਿਸਦੇ ਰਾਹੀਂ ਮੈਨੂੰ ਮੁਕਤੀ ਮਿਲਣੀ ਹੈ। ਸਾਹਮਣੇ ਧੰਨ ਗੁਰੂ ਅਰਜਨ ਦੇਵ ਜੀ ਦਾ ਨੂਰਾਨੀ ਚਿਹਰਾ ਦੇਖ ਕੇ ਆਪਣਾ ਸੰਕਲਪ ਯਾਦ ਆਇਆ, ਮੈਂ ਤੇ ਦ੍ਰਿੜ ਸੰਕਲਪ ਕੀਤਾ ਸੀ, ਹੁਣ ਜਿਹਦੇ ਰਾਹੀਂ ਮੇਰਾ ਉਧਾਰ ਆਉਣਾ ਹੈ ਉਹੀ ਮੇਰੀ ਅੱਖਾਂ ਖੋਲੇਗਾ। ਅੱਖਾਂ ਖੁੱਲ ਚੁੱਕੀਆਂ ਸਨ, ਹੁਣ ਜਿਸਨੇ ਮੇਰਾ ਉਧਾਰ ਕਰਨਾ ਹੈ, ਮੇਰੇ ਪ੍ਰਾਣ ਉਦੋਂ ਚੱਲਣ ਤੋਂ ਪ੍ਰਾਣ ਵੀ ਚੱਲ ਪਏ। ਅੰਦਰੋਂ ਖਿਆਲ ਆਇਆ ਹੋ ਨਾ ਹੋਵੇ ਕਿ ਉਹੀ ਹਸਤੀ ਹੋਵੇ, ਉਹੀ ਅਵਤਾਰੀ ਪੁਰਸ਼ ਹੋਣ ਜਿਨ੍ਹਾਂ ਦਾ ਨਾਂ ਮੇਰੇ ਵਿਦਿਆ ਗੁਰੂ ਨੇ ਦੱਸਿਆ ਸੀ ਨਾਨਕ, ਇਹ ਉਹੀ ਨਾਂ। ਲੇਕਿਨ ਫਿਰ ਵੀ ਆਪਣੀ ਭ੍ਰਾਂਤੀ ਮਿਟਾਉਣ ਵਾਸਤੇ ਕਵਨ ਰੂਪ ਦਿਸ਼ਟਿਓ ਬਿਨ ਸਾਇਓ, ਕਥੇ ਗਇਓ ਉਹ ਕਤ ਤੇ ਆਇਓ, ਇਹ ਸਾਰਾ ਰੂਪ ਕਿੱਥੋਂ ਆਉਂਦਾ, ਕਿੱਥੇ ਚਲਾ ਜਾਂਦਾ। इस पर था ये सारा शब्द है और इस सारे शब्द नो सुन के इन्हें अपना मस्तक गुरु अर्जन देव जी दे कदमां ते रखिया आखरी दम तोड़ दिता मुक्त हो गया चला गया। सतगुरां ने फिर सरोवर दा नां संतोख सर रखिया उदा नां सी संतोख दास। इस तरह दी ए भूमिका है गाथा है। क्योंकि जंगल विच दफन होया सी ते हुण शहर वस गया सी वसदी सगन अपार अनूप रामदास पर बड़ी संगनी आबादी। अपने चेलियां दे राही दफन होया सी चार चेलियां दे राही हुण बड़ी भीड़ आले दुआले मकान महल नुमा ये सारा पसारा देख के उदे अंदर सारे संसार बारे प्रश्न पैदा होया ये सारे दा सारा दृश्यमान संसार कित्थों आ जांदा है और कित्थे चला जांदा है। इनू कवि संतोख सिंह जी ने बड़े आलमाना ढंग च व्याख्या सहित लिखे है भी इक्को ही प्रश्न रह गया सी होर नहीं बाकी सब हट गए सी कोई प्रश्न नहीं सी। और प्रश्ना तो पता चल जाता है बंदा महान है ये बंदा ते कुछ भी नहीं कुछ भी नहीं। मेरे कुल कई परचियां आंदियां मैं नहीं जवाब देंदा वो जवाब देन लायक ही नहीं आंदे एवें थोड़ा भी समा खराब करना अपना दिमाग भी खपाना। एक उदाहरण मात्र जिससे कल चिट्ठी पाई मैनू किसी ने ਤੇ ਅਸੀਂ ਤੇ ਫਾਰਨ ਦੇ ਚ ਆਉਂਦੇ ਹਾਂ ਤੇ ਇੱਥੇ ਜਦ ਅੰਮ੍ਰਿਤ ਵੇਲਾ ਆਉਂਦਾ ਉੱਥੇ ਤੇ ਸ਼ਾਮਾਂ ਆਉਂਦੀਆਂ ਨੇ। ਫਿਰ ਅੰਮ੍ਰਿਤ ਵੇਲਾ ਕਿਹੜੇ ਮਹੀਨੇ ਦਾ ਸੀ ਕਿਸ ਤਰ੍ਹਾਂ ਉਦੋਂ ਨਿਤਨੇਮ ਕਰੀਏ ਤੇ ਇਸ਼ਨਾਨ ਕਰੀਏ। ਹੁਣ ਚਿੱਠੀ 'ਚ ਆਪਣਾ ਪਤਾ ਲਿਖਿਆ ਨਹੀਂ ਸੀ ਨਾ ਕੋਈ ਟੈਲੀਫੋਨ ਨੰਬਰ ਨਹੀਂ ਤੇ ਮੈਂ ਉਹਨੂੰ ਕਹਿਣਾ ਸੀ ਉੱਥੇ ਅੰਮ੍ਰਿਤ ਵੇਲਾ ਨਹੀਂ ਆਉਂਦਾ ਉੱਥੇ ਰਾਤ ਦਾ ਚੌਥਾ ਪੈਰ ਨਹੀਂ ਆਉਂਦਾ। ਐਸਾ ਕਿਹੜਾ ਦੇਸ਼ ਹੈ ਜਿੱਥੇ ਅੰਮ੍ਰਿਤ ਵੇਲਾ ਨਹੀਂ ਆਉਂਦਾ। ਹੁਣ ਜਿਸ ਬੰਦੇ ਦੀ ਇਤਨੀ ਸਮਝ ਵੀ ਨਹੀਂ ਗੁਰਬਾਣੀ ਕੀ ਹੱਕ ਸਮਝੇ ਜਦ ਹਰ ਜਗ੍ਹਾ ਦਿਨ ਹੁੰਦਾ ਹਰ ਜਗ੍ਹਾ ਰਾਤ ਆਉਂਦੀ ਏ ਹਰ ਜਗ੍ਹਾ ਸ਼ਾਮ ਆਉਂਦੀ ਏ ਹਰ ਜਗ੍ਹਾ ਸਵੇਰ ਆਉਂਦੀ ਏ ਹਰ ਜਗ੍ਹਾ ਅੰਮ੍ਰਿਤ ਵੇਲਾ ਆਉਂਦਾ ਹਰ ਜਗ੍ਹਾ ਸੰਧਿਆ ਆਉਂਦੀ ਏ। ਉਹ ਸਮਝਦਾ ਪਿਆ ਜਿਵੇਂ ਭਾਰਤ ਵਿੱਚ ਅੰਮ੍ਰਿਤ ਵੇਲਾ ਹੈ ਇਸ ਦੇਸ਼ ਵਿੱਚ ਉਦੋਂ ਜਾਗਣਾ ਚਾਹੀਦਾ ਉਦੋਂ ਨਾਮ ਲੈਣਾ ਚਾਹੀਦਾ। ਅਤੇ ਕਹਿਣ ਲੱਗੇ ਕਿਸ ਤਰ੍ਹਾਂ ਕਰੀਏ ਉਦੋਂ ਤਾਂ ਅਸੀਂ ਕੰਮ ਕਾਰ ਦੇ ਚਾਹੁੰਦੇ ਹਾਂ ਜਦ ਇੱਥੇ ਅੰਮ੍ਰਿਤ ਵੇਲਾ ਆਉਂਦਾ ਹੁਣ ਇਤਨੀ ਸਮਝ ਨਹੀਂ। ਇਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਨੇ ਮੈਨੇ ਖੇਡਦਾ ਹੁੰਦਾ ਮੈਨੇ ਜ਼ਿਕਰ ਕਰਦਾ ਉਸ ਤੋਂ ਹੀ ਪਤਾ ਚੱਲਦਾ ਕੁਛ ਵੀ ਨਹੀਂ ਅਤੇ ਕੁਛ ਵੀ ਨਹੀਂ ਬੱਚਿਆਂ ਦੀ ਗੱਲ ਬੱਚਿਆਂ ਦੀ ਬੱਚਿਆਂ ਨੂੰ ਅੱਖਰ ਪੜਾਣੇ ਆਉਣਾ ਤਾਂ ਊੜਾ ਊਂਠ ਐੜਾ ਅੰਬ ਕੱਕਾ ਕਲਮ ਚੱਚਾ ਚਾਕੂ ਇਹ ਤਸਵੀਰਾਂ ਨਾਲ ਬਣਾਉਣੀਆਂ ਪੈਂਦੀਆਂ। ਚਾਕੂ ਨੂੰ ਵੇਖ ਕੇ ਖਿਆਲ ਆ ਜਾਏ ਇਹ ਚੱਚਾ ਹੈ ਕਲਮ ਨੂੰ ਵੇਖ ਕੇ ਖਿਆਲ ਆ ਜਾਏ ਕੱਕਾ ਹੈ ਔਰ ਊਠ ਨੂੰ ਵੇਖ ਕੇ ਊਂਠ ਨੂੰ ਵੇਖ ਕੇ ਖਿਆਲ ਆ ਜਾਏ ਊੜਾ ਹੈ ਅੰਬ ਨੂੰ ਵੇਖ ਕੇ ਖਿਆਲ ਆ ਜਾਏ ਇਹ ਐੜਾ ਹੈ। ਇੱਕ ਚਾਰ ਪੰਜ ਸਾਲ ਦਾ ਬੱਚਾ ਐਸਾ ਪੜ੍ਹੇ ਅਤੇ ਪੜਾਇਆ ਜਾਏ ਠੀਕ ਹੈ ਠੀਕ ਹੈ ਔਰ ਉਹ ਵੀ ਮਹੀਨਾ ਦੋ ਮਹੀਨਾ ਚਾਰ ਛੇ ਮਹੀਨਾ ਕਰੇ ਠੀਕ ਹੈ ਪਰ 70-80 ਸਾਲ ਦਾ ਬੁੱਢਾ ਵੀ ਕਰੇ ਊੜਾ ਊਂਠ ਐੜਾ ਅੰਬ ਕੱਕਾ ਕਲਮ ਚੱਚਾ ਚਾਕੂ ਤੋ ਕਹਿਣਾ ਪਏਗਾ ਸਰੀਰ ਕਰਕੇ ਬੁੱਢਾ ਹੋ ਗਿਆ ਅਕਲ ਕਰਕੇ ਤੇ ਬੱਚੇ ਦਾ ਬੱਚਾ ਹੀ ਰਹੇ कुछ भी नहीं, इत कुछ भी नहीं। मनुख की अकल जिहड़ी विकसित हुई है समाजिक तल ते, राजनैतिक तल ते, आर्थिक तल ते, धन नूं कमाउण दे च जितना चलाक हो गया, राजनीति दे च जितना चलाक हो गया, समाजिक रिश्तियां दे जितना सियाणा हो गया, धर्म की दुनिया ते मूड़ दा मूड़ ही है। उत्थे इसकी अकल ने विकास नहीं किया, क्योंकि उत्थे इसने अकल लाई नहीं। तो इस वास्ते धर्म की दुनिया ही ते फोका कर्म कांड ही है, कर्म कांड। ऐसा ऐसा कर्म कांड है जिन्हों वेख के हासा ही आवेगा उस मनुख नो जिदी धार्मिक तौर पर भी अकल का विकास होया है। फिर चूंकि कर्म कांडिया की बहुत वड्डी भीड़ है, बहुत वड्डी भीड़ है, और कर्म कांड संस्कारां दे च रम गया है, सुभाव बन गया है। ऐसा होंदिया होंदिया मनुख बुढ़ा हो जांदा है। हुण बड़े ध्यान नाल सुनना, मैं सारे अवतारां दा जो इतिहास पढ़िया है, 99% जिन्हां लोगों ने मुखालफत की थी ते अवतारां नूं सजावां दित्तियां बुढ़े ने, जवान सहमत होए सन, किधरे किधरे बच्चे भी सहमत होए। मुखालफत रज के बुढ़िया ने की थी, जो बुजुर्ग हो चुके सन बेदी उन्होंने गुरु नानक की मुखालफत की थी, जो बुढ़े हो चुके सन बड़ा ब्राह्मण उन्होंने गुरु नानक नूं बोतना बेताला कुराइया आख्या, जो बुढ़े मुनसफ सन ते बुढ़े धार्मिक मिशनरी सन सन उन्होंने ईसा सूली ते चाड़िया, इन्हां जवान नहीं सन, जवान ते कुछ सहमत होए सन, जवान ते कुछ पिछे चलन लग पे सन मोहम्मद साहब ने। जवाना ते किधरे किधरे धन गुरु नानक की गल नूं कबूलिया। बगदाद दे च भी जिन्हां ने पत्थर मारे बुढ़े मौलाणिया ने मारे, बुढ़े बिरद, कारण बचपन दे च एक कर्म पकड़ाया गया धार्मिक, फिर उसे नूं दोहरांदे रहे उहदे नाल हिरदा ते जुड़िया ना, इस वास्ते हिरदे दी गंड भी ना खुली। बुढ़ेपे तक जांदियां जांदियां वो कर्म कांड सिर दा बोझ ही बन के रह गया, और कुछ नहीं, ना कोई रस, ना कोई आनंद, ना कोई दैवी गुण। जद इन्हां दे कर्म कांड तो जद कोई थोड़ा जिहा उल्ट हुंदा है, जैसे यात्रा है शरीर दी, जवान ओही हुंदा है जो बचपना छोड़ देंदा है, बुढ़ा ओही हो जाए जवानी पिछे रह जाती है, कितने रब्बी नियम है, रब्बी नियम है। यात्रा दे की आंदा है, एक पड़ा आया छोड़े, दूजा पड़ा आया छोड़े, तीजा पड़ा आया छोड़े। धर्म की दुनिया च मनुख इस तरह नहीं करता, जिहड़ा एक पड़ा पकड़िया तो हुण पकड़िया ही इत्थे ही रहना है, जाना ही नहीं। पड़ाव नूं पकड़ के बैठ जांदे ने, ऐसे मनुख बड़े कठोर हो जांदे ने, जैसे रुकिया होया पानी बदबूदार हो जांदा है, ऐसे ही बदबूदार हो जांदा है। आप सुन के हैरान होवोगे कि सूबा सरहंद दा नवाब वजीद खां सतगुरां दे बच्चियां नूं वेख के कहण लगा ही मासूम अस, ये तो बहुत छोटे ने। इहदा मतलब है उन्हूं जिहड़ियां रिपोर्टां दित्तियां गईयां सन जवान आउणगे पेश होए, कहिंदे ही मासूम अस, इह बहुत छोटे ने, बिल्कुल मासूम ने। हुण दो धार्मिक बंदे बैठे सन और बुढ़े, एक काजी एक दीवान सोचा ना दीवानगी दे ओदे नू प्राप्त कीता बुढ़े पेले पक्का कर्म कांड पक्का कर्म कांड सवेरे शाम पाठ करन वाला सारा कर्म कांड करन वाला हिरदा नहीं जोड़िया ओ मंग ते उत्साह नहीं है हर धार्मिक कर्म फोका कर्म कांड बन जाता है। दीवान सुचानंद कहिंदा है सूबा सरहंद नो ई मासूम नेस ई फरजंदे मारस ये मासूम नहीं ने सपदे बच्चे ने ये सुचानंद कहिंदा है ई मासूम नेस जड़े शब्द लिखे हुए ने ई मासूम नेस नवाब साहब ए मासूम नहीं ने ई फरजंदे मारस इते सब दे बच्चे ने ए वड्डे हो के डंग मारे ने इन्हां दा सिर अज ही कुचल देना चाहिए ए बुढ़ा नवाब कहिंदा शरा इजाजत नहीं देंदी मुहम्मद साहब दे बोल रहे ऐ मुसलमान तेरे हथों नाबालग दा खून जमीन ते नहीं गिरना चाहिदा और स्त्री दा खून जमीन ते नहीं गिरना चाहिदा खुदा माफ नहीं करेगा नहीं करेगा। तो सूबा सरहंद वजीद खां कहिंदा ते खून डुलेगा फिर खुदा माफ नहीं करेगा। हुण काजी अगों आ गया बगल देच कुरान शरीफ है लंबी चौड़ी तस्बी भी हाथे च है पांच वक्त नमाज भी पढ़ता है रमजान दे महीने रोजे पूरे ही रखता है हज भी करके आया है जकात भी देंदा है दो वक्त कुरान दी तलावत भी करता है। वो कहिंदा है नवाब साहब खून डोलन दी की लोड़ है नहीं डोल दे इना दोहां नू दीवारां च चिण देंदे आ गल खत्म ये फैसला काजी दा बगल विच कुरान शरीफ है हाथ च तस्बी है पंज वक्त दा नमाजी है जुम्मे दी नमाज विशेष नमाज भी पढ़दा है जुमा रात नू वीरवार नू जकात भी देंदा है दो वक्त कुरान दी तलावत भी करदा है। ये सारा धार्मिक कर्म सिर दा बोझ बन के रह गया कर्म कांड हिरदा ते जुड़िया ना ऐसा बिरद ये गुरु गोबिंद सिंह नाल सहमत हो सकता है। सारी दुनिया दे अवतारां नूं होए थोड़े जिहा ने इतिहास नूं पढ़ोगे किधरे किधरे नौजवान ते सहमत होए भी ठीक है ते कह रहे जो कुछ ठीक है बस ये बुढ़े नहीं सहमत होए। सहमत होना ते एक पासे बढ़िया बढ़िया सजावां इन्हां बुढ़िया ने तजवीज़ की थी। हां ये चिनगारी ये नवीनता किधरे जवानी च अंदर पैदा हो जाए फिर ये बुझदी नहीं। ऐसे मनुखा नू फिर गुरबाणी ऐसा कहती है गुरमुख कदे बुढ़े ना है इन्हों के अंदर दीपक जल पे ये नहीं ने बुढ़े जिन अंतर सुरत ज्ञान जिन्हों का ज्ञान रोज रोज बद रहा है जिन्हों की सुरत समझ रोज रोज उच्ची हो रही है ये नहीं ने बुढ़े जिन्हों का चेता कमजोर नहीं हो रहा रोज चेते शक्ति बढ़ रही है रोज समझ बढ़ रही है रोज इन्हों का अनुभव बढ़ रहा है इन्हों बुढ़ा आखण की की लोड़ है। गुरमुख कदे बुढ़े नाई जिन अंतर सुध सुरत ज्ञान मनमुख बालक बिरद समान है मन दे अधीन चलन वाला ते कर्म कांड च फस गया। अगर नाबालक बच्चा भी है तो बस जर्जरा ये बुढ़े दे समान इंज कह देता है गुरबाणी तो इंज कहती हूँ भी मैं जद गौर नाल जगत दे देखदा थोड़ी बहुत किधरे कोई सच्चाई प्रगट करे अवल ते कर दे नहीं क्योंकि भीड़ जेड़ी है ना उते कर्मकांडियां दी होंदी है उते कर्मकांडियां दी गल नूं समझदे नहीं पकड़दे ने हुण जिहड़ा ये पुछदा असी तो यूरोप दे च रहिंदे आ इत्थे जद अमृत वेला आउंदा उत्थे हुंदा नहीं तो फिर की करिए जिहनूं इतनी भी समझ कोई नहीं ਉੱਥੇ ਰਾਤ ਹੁੰਦੀ ਹੈ ਉੱਥੇ ਦਿਨ ਆਉਂਦਾ ਉੱਥੇ ਅੰਮ੍ਰਿਤ ਵੇਲਾ ਵੀ ਆਉਂਦਾ ਤੂੰ ਉੱਥੋਂ ਦੇ ਅੰਮ੍ਰਿਤ ਵੇਲੇ ਜਾਗ ਇਸ ਤਰ੍ਹਾਂ ਦੇ ਸੈਂਕੜੇ ਪ੍ਰਸ਼ਨ ਮੇਰੇ ਕੋਲ ਆਉਂਦੇ ਨੇ ਮੈਂ ਨਹੀਂ ਦਿੰਦਾ ਹੁੰਦਾ ਜਵਾਬ ਮੈਂ ਚਿੱਠੀ ਦਾ ਜਵਾਬ ਵੀ ਨਹੀਂ ਦਿੰਦਾ ਕਈਆਂ ਨੇ ਫੋਨ ਨੰਬਰ ਵੀ ਲਿਖੇ ਹਨ ਮੈਂ ਉਸ 'ਤੇ ਵੀ ਜਵਾਬ ਨਹੀਂ ਦਿੰਦਾ ਫਿਜ਼ੂਲ ਹੈ ਪ੍ਰਸ਼ਨ ਫਿਜ਼ੂਲ ਹੈ ਸਵਾਲ ਤੂੰ ਇਹਦਾ ਜਵਾਬ ਵੀ ਫਿਜ਼ੂਲ ਹੋਵੇਗਾ ਹੋਰ ਕੀ ਹੋਵੇਗਾ ਹੋਰ ਕੀ ਹੋ ਸਕਦਾ तो मुख्तसर मैं अर्ज करा कदी कदाई जिड़े जगत दिश अवतार आंदे ने बच्चे मासूम ते किधरे किधरे सहमत हो जाते ने जवान भी हो जाते ने बुढ़ा पुराना धर्म दा कर्म कांडी वह मुखालफत ते आ जाता है वह मुखालफत ते आ जाता है जिन्ना जिन्ना बेदियां ने गुरु नानक की मुखालफत की जवान नहीं सन बुढ़े सन जिन्हां ब्राह्मणा ने मुखालफत की कर्म कांड करदे करदे बुढ़े हो गए बीज सड़ गया सी पानी रुक के सरोवर बन के गदला हो चुकया सी बदबूदार हो चुकया सी बहाव ते रुके होया सी ज्ञान रुक जाए अज्ञान नालों पैड़ा होंदा है ये भी मैं उस समझ रुक जाए मनुख बड़ा शैतान ते कठोर हो जाता है परमात्मा दे नाम जपण वाले दी समझ रुकेगी नहीं अनुभव रुकेगा नहीं रोज रोज वधेगा दिन दिन चढ़े सवाया नानक होत ना घाट इते वधेगा पर समझ दा वधना की सूझबूझ दा वधना की उते कर्म ते ही रुक गए शरीरक कर्म से इत रुक गए इसनों अहमियत दे दी इसनों बड़ी तकवीयत दे दी हूँ ये पानी है जो रुक गया तो सड़ेगा तो गलेगा ये तो वह बीज है जो धरती दे दफन नहीं किया गया ये हूँ पिया पिया सड़ेगा गलेगा गुण खादा हो जाएगा तो ऐसे जिहड़े गुण खादे बीज ने सड़े हुए सरोवर ने सड़िया हुई छपड़िया ने इन्हों ने फिर अवतारा की मुखालफत की थी। पीरां फकीरां महापुरशां की मुखालफत की थी। एक भी इन्हों की मुखालफत तो जो है अज तक तो नहीं बचे है और भीड़ बड़ी है इन्हों कर्मकांडिया की अनुभव तो कुछ होया ना कर्म करते रहे रस्ते कुछ मिलया ना खुशी ते कोई मिली ना आनंद ते कुछ पैदा ना होया कोई दीपक ते जलिया ना जिवें हुणे पढ़ रहे सन बड़ा सुंदर शब्द भाई साहब भाई कल्याण सिंह जी अंधेरे दीपक चाहिए पर नाल पता है पंक्तियां केड़ियां ने क्या पढ़िए क्या गुणिए क्या वेद पुराना सुनिए एदे नाल की होना क्या पढ़िए क्या गुणिए क्या वेद पुराना सुनिए पढ़े सुने क्या होई जो सहज ना मिलियो सोई हर का नाम ना जपस गवारा क्या सोचे बारंग बारा अंधियारे दीपक चाहिए बुझे होया तेरा दीवा ते पाठ करदा पै ये दीपक ते जलिया नहीं दीवा बले अंधेरा जाए जिथे दीपक जल जांदा उथे अंधेरा नास हो जांदा है वेद पाठ मत पापां खाए वेदां दा पाठ धर्म ग्रंथां दा पाठ पापां नूं इंज खा जांदा है जिवें जलदा होया दीवा अंधेरे नूं खा जांदा है। तू पाठ करके भी बेईमानी पिया कर दें। तो एक गल स्पष्ट हो गई, ये पाठ करना तेरे लिए कर्म कांड है, कुछ भी नहीं, कुछ भी नहीं। इतने अंधेर है दीपक जो इस पाठ नाल तू अपना हिरदा ते जोड़िया ही नहीं, तो हिरदे विच परिवर्तन किस तरह आवे करदा रहे। अक्सर मिलते ने इस तरह के सज्जन, ज्ञानी जी असी तीन पाठ सुखमनी साहब दे रोज करते हैं। मैं उन्होंने कहना उन्हें चेहरे के उत्ते एक पंक्ति की झलक नहीं है, एक पंक्ति की की होया तेन करदा पे। अंधेरे दीपक चाहिए, एक बस्त अगोचर लई है, बस्त अगोचर पाई घट दीपक रिहा समाई। कहे कबीर मन मानिया, मन मानिया तो हर जानिया, पर मन माने लोग ना पतीजे। हुण जो मेरी अवस्था बन गई है, दुनिया खुश नहीं पतीजदी नहीं। कबीर कारण इन्हां कर्म कांडियां दा हुण तालमेल नहीं बैठेगा, नहीं बैठेगा। वो ते रोज पढ़ते पे ने, सुनते पे ने, सुनते पे ने, हिरदा ते नाल जोड़ते ने। वो किस तरह कबीर नू बर्दाश्त कर लैन। कबीर होर चोट कर देन, बुत पूज पूज हिंदू मुए, तुरक मुए सिर नाई। ओले जारे ओले गाड़े, तेरी गत दो ना पाई। मन रे संसार अंध गहेरा, चौदिस पसरियो है जमजेरा। ऐसे दोवे ही अंधे अंधेरे विच भटकते पे, किस तरह कोई बर्दाश्त करेगा। सारा बनारस दे ब्राह्मणी समाज ते मुसलमान खिलाफ हो गया। इन्हां खिलाफत करन वालियां दे ज्यादा तादाद बुढ़े कर्मकांडियां दी, ते बुढ़े पिच एक शक्ति हाथ आ जाती है, प्रभता। हुण भी कदी संसार का इतिहास पढ़ोगे ना, 97% दुनिया के राजनैतिक जो राज करते पे ने, 97% बुढ़े ने, सिर्फ 3% जवान ने, बाकी तो बुढ़े ने। अंदाजा ला लो सारे साडे देश ते कई इस तरह के बुढ़े ने, चार बंदे चुक के कुर्सी ते बिठाते ने, चार बंदे उतारते ने, कुर्सी नहीं छड़नी भावें हाथ पैर कंबदे पे। पर इतनी ताकत किस तरह आ गई, चलाक हो जाते, बड़े चलाक हो जाते, जवान रह जाते, ये चलाक हो जाते ने। दाव पेच इन्हों बड़े आते बड़े, और हैरानगी की गल बिरधावस्था दे भी प्रभु की भुख ना हो, प्रभुता की भुख हो, जिंदगी तो अजाई चली गई, और की है कुछ भी नहीं। प्रभुता की भुख है, प्रभु की नहीं। पदार्थों की भुख है, परमात्मा की नहीं। तो जिंदगी तो अजाई चली गई। ये लोग किस तरह भगतां नाल, संतां नाल ते अवतारां नाल सहमत होणगे। जिन्ने भगत बैठे ने, इन्हां सारियां दी भगत मालज कथा पढ़ लैणी। लोगों ने कोई सन्मान नहीं किया, किसी ने पत्थर मारे ने, किसी ने तरह तरह दियां तौमतां लाईयां ने। जिहड़े तीन दोष आउंदे ने, कतल, दुराचार और चोरी, ये तिने इल्जाम कबीर ते लगे ने, बनारस वासियां ने लाए ने। चोरी का इल्जाम भी लाया, दुराचारी का इल्जाम भी लाया, कतल का इल्जाम भी लाया, और गजब की गले ना इल्जाम च कबीर पकड़िया भी गए। सिकंदर लोधी ने जेल च पा दिता। चोरां ने एक साध पकड़वा दिता, चोर है। कातलां ने एक निर्दोष नूं पकड़वा दिता, कातल है। महान दुराचारियां ने एक महान सदाचारी नूं जेल च पा दिता। पर कीता की जाओ ना, बुढ़िया कोल ताकत बड़ी सी, शक्ति बड़ी सी। सिकंदर लोधी भी बुढ़ा हो चुकया सी, उन्हों भी गुस्सा चढ़िया। ए इंज कहिंदा है, मुला मुनारे क्या चढ़े, साई ना बहरा होए, जां कारण तू वांग दे दिल ही भीतर जोए। ਕਿ ਰੱਬ ਨੂੰ ਬਹਿਰਾ ਸਮਝੇ ਹੋਇਆ ਐਨ ਮੁਰਾਰੇ ਤੇ ਚੜ ਕੇ ਕੂਕਦਾ ਪਿਆ। ਆ ਪਿੰਡ ਦਾ ਇੱਕ ਛੋਟਾ ਜਿਹਾ ਗੁਰਦੁਆਰਾ ਹੁੰਦਾ, ਦਸ ਦਸ ਹੌਰਨ ਲਾਏ ਆਉਂਦੇ ਨੇ ਫੋਕਾ ਕਰਮ ਕਾਂਡ। ਜੇ ਪੁੱਛ ਲਈ ਇਕੱਲਾ ਹੁਣ ਗ੍ਰੰਥੀ ਤੇ ਪਾਠ ਕਰਦਾ ਪਿਆ, ਸੁਖਮਨੀ ਸਾਹਿਬ ਦਾ ਸੁਣਨ ਵਾਲਾ ਤੇ ਇੱਕ ਵੀ ਨਹੀਂ ਹੈ। ਇਹ ਦਸ ਹੌਰਨ ਕਿਸ ਵਾਸਤੇ? ਸਾਰਾ ਪਿੰਡ ਸੁਣੇ। ਤੂੰ ਕਦੀ ਸੁਣਿਆ ਜੋ ਪਿੰਡ ਸੁਣ ਲਵੇ? ਕੋਈ ਬਿਮਾਰ ਹੋ ਸਕਦਾ, ਕੋਈ ਮਾਸੂਮ ਬੱਚਾ ਇਮਤਿਹਾਨ ਦੇਣ ਦੀ ਤਿਆਰੀ ਕਰ ਰਿਹਾ ਹੋਣਾ, ਪੜ੍ਹ ਰਿਹਾ ਹੋਣਾ, ਕੋਈ ਕੁਛ ਕਰ ਰਿਹਾ ਹੋਣਾ, ਕੋਈ ਕੁਛ ਕਰ ਰਿਹਾ ਹੋਣਾ, ਤੂੰ ਦਸ ਹੌਰਨ ਲਾ ਕੇ ਸਾਰੇ ਪਿੰਡ ਨੂੰ ਵਕਤ ਪਾਇਆ ਹੋਇਆ। ਇਹਨਾਂ ਕਰਮ ਕਾਂਡੀਆਂ ਨੇ ਬਸ ਇਸ ਤਰ੍ਹਾਂ ਜ਼ਬਰਦਸਤੀ ਜੋ ਇਹਨਾਂ ਦੇ ਸਿਰ ਦਾ ਬੋਝ ਬਣਿਆ ਹੋਇਆ, ਦੂਜਿਆਂ ਦੇ ਸਿਰ ਦਾ ਬੋਝ ਬਣਾਉਂਦੇ ਨੇ। ਸਰੂਰ ਮਸਤੀ ਚ ਬਾਣੀ ਪੜੇ ਤੇ ਕੁਝ ਖੇਡ ਬਣੇ, ਹਿਰਦਾ ਜੋੜੇ ਤੇ ਦੀਪਕ ਜਲੇ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ। ਤੋ ਮਹਿਰਜ ਕਰਾਂ, ਚੂੰਕਿ ਸੰਤੋਖ ਸਾਹ ਮਹਾਨ ਯੋਗੀ ਸੀ, ਮਹਾਨ ਤਪੇਸ਼ਵਰ ਸੀ, ਧਰਮ ਦੀ ਸਾਧਨਾ ਦੇ ਚ ਬਹੁਤ ਅੱਗੇ ਜਾ ਚੁੱਕਿਆ ਸੀ, ਲੇਕਿਨ ਇਸਦੇ ਵਿਦਿਆ ਗੁਰੂ ਨੇ ਕਿਧਰੇ ਕਹਿ ਦਿੱਤਾ ਤੇਰੀ ਮੁਕਤੀ ਕਲਯੁਗ ਦੇ ਚ ਹੋਵੇਗੀ, ਦੁਆਪੁਰ ਦੇ ਚ ਨਹੀਂ ਹੋਵੇਗੀ। ਤੇਰੀ ਮੁਕਤੀ ਗੁਰੂ ਨਾਨਕ ਕਰੇਗਾ, ਹੋਰ ਕਿਸੇ ਤੋਂ ਨਹੀਂ ਹੋਵੇਗੀ। ਇਹਨੇ ਸੋਚਿਆ ਇੰਨੀ ਜ਼ਿੰਦਗੀ ਫਿਰ ਜੰਮਣਾ ਤੇ ਮਰਨਾ, ਜੰਮਣਾ ਤੇ ਮਰਨਾ, ਕਲਯੁਗ ਚ ਹੋਵੇਗੀ ਮੁਕਤੀ, ਤੂੰ ਚਲੋ ਇਸੇ ਜਨਮ ਚ ਹੀ ਖੇਡ ਬਣਾਉਂਦੇ ਹਾਂ। ਸਵਾਸਾਂ ਨੂੰ ਰੋਕ ਲਿਆ, ਪ੍ਰਾਣਾਯਾਮ, ਇਹਨੇ ਸਵਾਸਾਂ ਨੂੰ ਰੋਕ ਲਿਆ। ਇਸ ਸਾਧਨਾ ਦੇ ਚ ਹੁਣ ਵੀ ਇਸ ਤਰ੍ਹਾਂ ਦੇ ਕਈ ਲੋਕ ਨੇ ਜੋ ਸਫਲ ਹੋ ਜਾਂਦੇ ਨੇ ਸਵਾਸਾਂ ਨੂੰ ਰੋਕਣ ਦੇ। ਇਹਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਸਦੇ ਪ੍ਰਸ਼ਨ ਦੇ ਚ ਜਿਸ ਢੰਗ ਨਾਲ ਸਮਝਾਇਆ ਹੈ ਇਹ ਪਾਵਨ ਵਾਕ ਹੈ। ਉਹਦਾ ਤੇ ਇਤਨਾ ਹੀ ਪ੍ਰਸ਼ਨ ਸੀ, ਕਮਨ ਰੂਪ ਦਿਸ਼ਟਿਓ ਬਿਨ ਸਾਇਓ, ਕਥੇ ਗਇਓ ਉਹ ਕਥਤੇ ਆਇਓ। ਇਹ ਰੂਪ ਕੀ ਹੈ, ਇਹ ਜਗਤ ਕੀ ਹੈ, ਇਹ ਸੰਸਾਰ ਕੀ ਹੈ, ਕਿੱਥੋਂ ਆਇਆ, ਕਿੱਥੇ ਚਲਾ ਜਾਂਦਾ ਹੈ। ਅੰਦਰ ਦ੍ਰਿੜ ਸੰਕਲਪ ਕਰਕੇ ਤੇ ਇਹ ਬੈਠਾ ਸੀ ਜਿਸ ਦੇ ਰਾਹੀਂ ਮੇਰੀ ਮੁਕਤੀ ਆਉਣੀ ਹੈ ਉਹ ਮੇਰੀਆਂ ਅੱਖਾਂ ਖੋਲੇਗਾ, ਦ੍ਰਿੜ ਸੰਕਲਪ। ਜਿਹਦੇ ਰਾਹੀਂ ਮੇਰੀ ਮੁਕਤੀ ਆਉਣੀ ਹੈ ਉਹ ਸਾਹਮਣੇ ਹੋਵੇਗਾ ਤੇ ਮੇਰੇ ਪ੍ਰਾਣ ਚੱਲਣਗੇ, ਨਹੀਂ ਤੇ ਪ੍ਰਾਣਾਯਮ। ਤੂੰ ਪ੍ਰਾਣ ਤੇ ਚੱਲ ਪਏ, ਅੱਖਾਂ ਤੇ ਖੁੱਲ ਗਈਆਂ, ਦ੍ਰਿੜ ਸੰਕਲਪ ਸੀ। ਪਰ ਇਹ ਪ੍ਰਸ਼ਨ ਇਤਨਾ ਵੱਡਾ ਰੱਖ ਦਿੱਤਾ, ਇਹ ਕੀ ਹੈ, ਇਹ ਕਿੱਥੋਂ ਆਇਆ। ਇਹ ਸ਼ਬਦ ਸਾਰਾ ਸਤਿਗੁਰ ਨੇ ਉੱਥੇ ਉਚਾਰਨ ਕੀਤਾ, ਜੈਸੇ ਸਮਝਾਇਆ ਉਹਨੇ ਆਪਣਾ ਸਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖਿਆ, ਪ੍ਰਾਣ ਪੰਖੇਰੂ ਉੱਡ ਗਏ, ਮੁਕਤ ਹੋ ਗਏ, ਜੀਵਨ ਉਸਦਾ ਸਫਲ ਹੋ ਗਿਆ। ਹੁਣ ਸਤਿਗੁਰ ਜਿਸ ਢੰਗ ਨਾਲ ਇਸ ਪ੍ਰਸ਼ਨ ਦੇ ਉੱਤਰ ਦੇ ਚ ਸਮਝਾਉਂਦੇ ਨੇ ਇਸ ਮਹਾਨ ਯੋਗੀ ਨੂੰ, ਆਪ ਲੜੀਵਾਰ ਸਰਵਨ ਕਰੋ, ਸਮਾਂ ਹੋਣ ਲੱਗਾ। ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਪਹਿਲਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦਿ
ਸੂਹੀ ਰਾਗ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਵਾਗ ਤੇ ਇਹ ਰਾਗ ਇੱਕ ਤਾਲ ਦੇ ਚ ਜੋ ਹੈ, ਕਿਉਂਕਿ ਗਰ ਇੱਕ ਲਿਖ ਦਿੱਤਾ ਹੈ, ਇੱਕ ਤਾਲ ਦੇ ਚ ਗਾਣਾ ਹੈ। ਨਾਲ ਛੋਟਾ ਮੂਲ ਮੰਗਲ ਹੈ, ਉਹ ਵਾਹਿਦ ਹੈ, ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ। ਇੱਕ ਓਂਕਾਰ ਉਹ ਸਤ ਸਰੂਪ ਹੈ, ਔਰ ਸਾਰਾ ਗਿਆਨ ਉਸੇ ਤੋਂ ਆਉਂਦਾ ਹੈ, ਉਹ ਗੁਰੂ ਹੈ, ਔਰ ਉਹ ਬਖਸ਼ਿਸ਼ ਦਾ ਭੰਡਾਰ ਹੈ, ਰਹੀਮ ਹੈ, ਕਰੀਮ ਹੈ। ਇਸ ਵਾਸਤੇ ਉਹ प्रसाद है, अगों आप शब्द सर्वन करो।
बाजी गारु जैसे बाजी पाई
नल दूजी
नाना रूप भेख दिखलाई।
जैसे एक बाजीगर मदारी नाटक करता है पर विशेष तरह के कपड़े पा लेंदा है, जैसे आजकल एक्टर या नाटक मंडलियां या रामलीला होंगी। एक राम बन गए, राम की तरह वस्त्र पहन लेने, राम की तरह सिर ते जूड़ा रख लिया, धनशबान रख ले, पर ये राम नहीं है। ना ये कोल राम वर्गी मर्यादा है, ना ये कोल राम वर्गी समझ है, ना ये कोल राम वर्गा आनंद है, ना ये कोल राम वर्गा ज्ञान है। सिर्फ राम वर्गा ये कोल स्वांग है, सिर्फ राम वर्गे दे कोल कपड़े ने, सिर्फ स्वांग ये स्वांग है। महाराज कहिंदे जैसे बाजीगर बाजी पांदा है, बड़े रूप दिखलांदा है, ये सारे रूप उस बाजीगर दे ने, उस परमात्मा दे, ये सब उसदे चोले ने, ये सारा संसार निरंकार दा चोला है, और वो चोले बदलता रहता है, वो कपड़े बदलता रहता है। जैसे असी बदलते हैं, बहुत सारिया क्रियावां धार्मिक मनोविज्ञान कहते हैं विज्ञानक कि असी वही कुछ करते हैं जो परमात्मा दे हो रहे है, सानू करना पै रहा है, वो दे ते हो रहे है। जैसे असी कपड़े बदलते हैं, ये सारा संसार उदा चोला है, उदा स्वांग है। बाजी गर जैसे बाजी पाई नाना रूप बेख दिखलाई, सांग उतार थम्यो पा सारा तब एक अहंकारा। जो ये संसार दा स्वांग उतार रहा है, ये कपड़े उतार रहा है, फिर निरंकार ही निरंकार, एक ओंकार ही रह जाता है, फिर असली रूप। स्टेज दे उत्ते जैसे राम ते रावण लक्ष्मण सब पेश हो रहे हैं, कदी पर्दे दे पिछे जाके देखना जिथे स्वांग अपना रचांदे ने, किवें ठट्ठा मस्करी पै करदे हुंदे ने, किवें गल्लां बातां पै करदे हुंदे ने, उदों फिर एक दूजे का नां लैके गल करदे ने, जां नहीं राम ते रावण एक दूजे का नां रावण ते राम लैंदे हुण, जो उन्हां दा नाम है वह लैके गलबात कर देना। अंदर जिहड़ा डायरेक्टर समझांदा है वह भी इसे ढंग नाल समझांदा है, इंज बोलना है, करना है, करना है, पर वो जब सारा स्वांग उतार देंदे ने, फिर उन्हां दा अपना ही रूप सामने प्रगट हो जांदा है। ये सारा संसार परमात्मा का स्वांग है, उहदी लीला है, उहदा तमाशा है, उहदा खेल है। हुण मैं अर्ज करा ये तन कितने रूप बदलता है। बचपन दे च असी कुछ होर आउंदे आ, जवानी दे च कुछ असी होर आउंदे आ, जो परमात्मा दे च हो रहा है कुछ प्राकृतिक नियम दे साडे विच हो रहा है, तो कुछ सानू करना पै रहा है। फिर बुढ़ेपे च असी कुछ होर आउंदे आ, इहदे सुवांग है ना यो बूढ़ा ना यो वाला, इहदे अंदर जो जीव आत्मा है ना वो बच्चा है, ना वो जवान है, ना वो बूढ़ा, कोई ना अवस्थावां दे च नहीं है, ये उपर दा उसका सुवांग है। हुण बड़े ध्यान नाल सुनना, जिहड़ा जन्म नूं बड़ी गहराई नाल लै लेगा ते बड़े सुख नाल लै लेगा, उतना ही मरण का दुख होवेगा। जिन्हें जन्म नूं स्वांग की तरह लै लिया, खेल की तरह लै लिया, तमाशे की तरह लै लिया, उदा मरना भी तमाशा होवेगा, खेल होवेगा, आनंदमयी होवेगा। पर जिहदा जन्म ਬਹੁਤ ਗਹਿਰਾਈ ਚ ਲੈ ਲਿਆ ਇਸ ਨੇ, ਸਾਰੇ ਸੁੱਖ ਇਹਦੇ ਨਾਲ ਜੋੜ ਦਿੱਤੇ ਨੇ ਤੇ ਮਰਦੇ ਦਮ ਤੱਕ ਜਨਮ ਦਿਨ ਮਨਾ ਰਿਹਾ। ਇਹ ਮਰਨ ਲੱਗਿਆਂ ਇਤਨਾ ਹੀ ਦੁਖੀ ਹੋਵੇਗਾ ਅੱਜ ਤੱਕ ਜਨਮ ਦਿਨ ਮਨਾ ਕੇ ਜਿਤਨਾ ਸੁਖੀ ਹੋਇਆ। ਇਹ ਸਾਰੇ ਦੁੱਖ ਇੱਕ ਘਟਨਾ ਦੇ ਸਮੇਂ ਇਕੱਠੇ ਹੋ ਜਾਣਗੇ। ਉਹ ਮੇਰੇ ਮੂੰਹੋਂ ਕਿਧਰੇ ਉਹ ਦਿਨ ਨਿਕਲ ਗਿਆ, ਮੈਂ ਕਿਹਾ ਮੇਰੇ ਪਾਸਪੋਰਟ 'ਤੇ ਜਨਮ ਦਿਨ 15/10/1934 ਲਿਖਿਆ ਹੋਇਆ। ਪਿਤਾ ਨੇ ਕਿਧਰੇ ਸਕੂਲ 'ਚ ਲਿਖਵਾ ਦਿੱਤਾ ਸੀ, ਉਹਨਾਂ ਨੇ ਵੀ ਕਿਹਾ ਸੀ ਸਾਨੂੰ ਯਾਦ ਕੋਈ ਨਹੀਂ। ਅਤੇ ਮੇਰੇ ਕੋਲ ਕਈ ਆ ਗਏ ਕਹਿੰਦੇ ਹੈਪੀ ਬਰਥਡੇ, ਮੈਂ ਕਿਹਾ ਹਰ ਦੁੱਖ ਮੈਂ ਤਾਂ ਜ਼ਿੰਦਗੀ 'ਚ ਕਦੀ ਮਨਾਇਆ ਹੀ ਨਹੀਂ ਨਾ ਮੈਨੂੰ ਪਤਾ। ਅਤੇ ਇਹ ਵੀ ਅੰਦਾਜ਼ੇ ਨਾਲ ਮੈਂ ਤਾਂ ਇਸ ਨੂੰ ਸਮਝਦਾ ਹੀ ਗੱਲ ਤਾਂ ਮੁਖਤਸਰ ਅਰਜ਼ ਇਹ ਕਰਾਂ, ਅਗਰ ਜਨਮ ਦਿਨ ਬੜੀ ਖੁਸ਼ੀ ਹੈ ਅਤੇ ਸਾਲ ਦੇ ਸਾਲ ਮਨਾਉਂਦੇ ਪਏ ਸਾਰੀਆਂ ਖੁਸ਼ੀਆਂ ਇਕੱਠੀਆਂ ਹੋ ਕੇ, ਇਹ ਇਤਨਾ ਹੀ ਵੱਡਾ ਦੁੱਖ ਬਣਨਗੀਆਂ ਮਰਨ ਲੱਗੇ, ਇਤਨਾ ਹੀ ਵੱਡਾ। ਜੋ ਇੱਜ਼ਤ ਨੂੰ ਬੜੀ ਗਹਿਰਾਈ ਨਾਲ ਲੈਂਦਾ ਉਹਦੇ ਲਈ ਬੇਇੱਜ਼ਤੀ ਬੜੀ ਦੁਖਦਾਈ ਹੋਵੇਗੀ। ਜੋ ਸੁੱਖਾਂ ਨੂੰ ਬੜੀ ਗਹਿਰਾਈ ਨਾਲ ਲੈਂਦਾ ਉਹਦੇ ਲਈ ਦੁੱਖ ਬੜੀ ਮੁਸੀਬਤ ਦਾ ਬਾਇਸ ਬਣਨਗੇ। ਜਿਹਨੇ ਜਿੱਤ ਨੂੰ ਬੜੀ ਗਹਿਰਾਈ ਨਾਲ ਲੈ ਲਿਆ, ਫੁੱਲਾਂ ਦੀਆਂ ਮਾਲਾਂ ਜਲੂਸ ਨਿਕਲ ਰਿਹਾ, ਜਿੱਤ ਗਏ ਨੇ ਜਿੱਤ ਗਏ ਨੇ, ਯਕੀਨ ਜਾਣੋ ਹਾਰ ਦਾ ਇਤਨਾ ਹੀ ਸੰਤਾਪ ਹੋਵੇਗਾ, ਹਾਰ ਦਾ ਇਤਨਾ ਹੀ ਦੁੱਖ ਹੋਵੇਗਾ। ਅਤੇ ਸੰਸਾਰ ਬਣਾਇਆ ਪ੍ਰਭੂ ਨੇ ਦੋ ਰੰਗੀ, ਜਨਮ ਹੈ ਤੋਂ ਮਰਨ ਹੈ, ਜਿੱਤ ਹੈ ਤੋਂ ਹਾਰ ਵੀ ਹੈ, ਇੱਜ਼ਤ ਹੈ ਤੋਂ ਬੇਇੱਜ਼ਤੀ ਵੀ ਹੈ, ਨਫਾ ਵੀ ਹੈ ਤੋਂ ਨੁਕਸਾਨ ਵੀ ਹੈ। ਜੋ ਨਫੇ ਨੂੰ ਬੜੀ ਗਹਿਰਾਈ ਨਾਲ ਲੈ ਲਏਗਾ ਨੁਕਸਾਨ ਵਿੱਚ ਉਤਨਾ ਹੀ ਵੱਡਾ ਦੁੱਖ ਹੋਵੇਗਾ। ਜਿਹਨੇ ਨਫੇ ਨੂੰ ਗਹਿਰਾਈ ਨਾਲ ਨਹੀਂ ਲਿਆ, ਨੁਕਸਾਨ ਹੋਣ ਲੱਗਿਆਂ ਇਤਨਾ ਦੁਖੀ ਨਹੀਂ ਹੋਵੇਗਾ। ਇਹ ਵੀ ਮੈਂ ਅਰਜ਼ ਕਰਦਾ, ਨਹੀਂ ਤਾਂ ਨੁਕਸਾਨ ਹੋ ਗਿਆ ਲੋਕ ਪਾਗਲ ਹੋ ਜਾਂਦੇ ਨੇ, ਹਾਰਟ ਅਟੈਕ ਹੋ ਜਾਂਦਾ, ਪਰੇਸ਼ਾਨ ਹੋ ਜਾਂਦੇ ਨੇ। ਕਿਉਂ? ਨਫੇ ਨੂੰ ਬੜੀ ਗਹਿਰਾਈ ਨਾਲ ਲਿਆ, ਉਹਨਾਂ ਨੇ ਇਹ ਨਹੀਂ ਦੇਖਿਆ ਅਤੇ ਲੀ ਲੈ ਖੇਲ ਹੋ ਰਿਹਾ ਤਮਾਸ਼ਾ। ਪਰਮਾਤਮਾ ਦਾ ਬਹੁਤ ਵੱਡਾ ਤਮਾਸ਼ਾ ਹੋ ਰਿਹਾ, ਤੂੰ ਆਪਣੇ ਜੀਵਨ ਨੂੰ ਵੀ ਇੱਕ ਤਮਾਸ਼ਾ ਹੀ ਸਮਝ, ਹੋਰ ਕੁਛ ਨਹੀਂ। ਖੇਲ ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨਹੀਂ ਆਇਆ, ਇਹ ਜੰਮਣਾ ਅਤੇ ਮਰਨਾ ਖੇਲ ਹੈ ਹੋਰ ਕੁਛ ਵੀ ਨਹੀਂ, ਪਰ ਖੇਲ ਦੀ ਤਰ੍ਹਾਂ ਅਸੀਂ ਲੈਂਦੇ ਨਹੀਂ। ਜਨਮ ਨਾਲ ਸਾਰੀਆਂ ਖੁਸ਼ੀਆਂ ਜੋੜ ਦਿੰਦੇ ਹਾਂ, ਸਾਲ ਦੇ ਸਾਲ ਹੈਪੀ ਬਰਥਡੇ, ਸਾਲ ਦੇ ਸਾਲ, ਸਾਲ ਦੇ ਸਾਲ ਤੋਹਫੇ, ਸਾਲ ਦੇ ਸਾਲ ਮੋਮਬੱਤੀਆਂ ਜਲਾਉਣੀਆਂ, ਖੁਸ਼ੀਆਂ ਮਨਾਉਣੀਆਂ, ਨੱਚਣਾ ਅਤੇ ਟੱਪਣਾ। ਅਤੇ ਹੁਣ ਜਿਤਨੀਆਂ ਖੁਸ਼ੀਆਂ ਇਹ 70-80 ਸਾਲ ਦੀਆਂ ਇਕੱਠੀਆਂ ਹੋਣਗੀਆਂ, ਮਰਨ ਲੱਗਿਆਂ ਉਤਨਾ ਹੀ ਦੁੱਖ। ਜੇ ਜਨਮ ਖੇਲ ਸੀ ਤਾਂ ਫਿਰ ਮਰਨ ਵੀ ਖੇਲ ਹੈ। ਜਿਹਨੇ ਨਫੇ ਨੂੰ ਖੇਲ ਸਮਝਿਆ ਉਹਦੇ ਲਈ ਨੁਕਸਾਨ ਵੀ ਖੇਲ ਹੈ, ਜਿਹਨੇ ਇੱਜ਼ਤ ਨੂੰ ਖੇਲ ਦੀ ਤਰ੍ਹਾਂ ਲਿਆ ਉਹਦੇ ਲਈ ਬੇਇੱਜ਼ਤੀ ਵੀ ਖੇਲ ਹੈ, ਜਿਹਨੇ ਜਿੱਤ ਨੂੰ ਤਮਾਸ਼ੇ ਦੀ ਤਰ੍ਹਾਂ ਲੈ ਲਿਆ, ਯਕੀਨ ਜਾਣੋ ਉਹਦੇ ਲਈ ਹਾਰ ਵੀ ਇੱਕ ਤਮਾਸ਼ਾ ਹੋਵੇਗੀ, ਦੁਖਦਾਈ ਨਹੀਂ ਹੋਵੇਗਾ, ਪਰੇਸ਼ਾਨ ਨਹੀਂ ਹੋਵੇਗਾ। ਪਰ ਮਨੁੱਖ ਬਹੁਤ ਗਹਿਰਾਈ 'ਚ ਲੈ ਲੈਂਦਾ। ਮਹਾਰਾਜ ਇਸ ਸ਼ਬਦ ਦੇ ਜੋ ਕੁਛ ਸਮਝਾ ਰਹੇ ਨੇ, ਕਿਧਰੇ ਦਿਲ ਦਿਮਾਗ ਦੇ 'ਚ ਗੱਲ ਬੈਠ ਜਾਏ ਤਾਂ ਜ਼ਿੰਦਗੀ ਦੇ ਸਾਰੇ ਦੁੱਖ ਸੁੱਖਾਂ ਤੋਂ ਮਨੁੱਖ ਉੱਪਰ ਉੱਠ ਜਾਂਦਾ, ਖੇਡ ਹੋਰ ਦੀ ਹੋਰ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਸਾਂਗ ਉਤਾਰ ਥਮਿਉਂ ਪਾਸਾਰਾ ਤਬ ਇੱਕ ਹੈ ਏਕੰਕਾਰਾ। ਉਹ ਵੱਖ ਵੱਖ ਜੋ ਰੂਪ ਦਿਖਾ ਰਿਹਾ ਸੀ ਬਾਜ਼ੀਗਰ, ਜੈਸੇ ਆਪਣਾ ਸਵਾਂਗ ਉਤਾਰਦਾ ਉਹਦਾ ਅਸਲੀ ਰੂਪ ਪ੍ਰਗਟ ਹੋ ਜਾਂਦਾ। ਸੁੱਖ ਦੁੱਖ ਇੱਕ ਸਵਾਂਗ ਹੈ, ਜਨਮ ਮਰਨ ਇੱਕ ਸਵਾਂਗ ਹੈ, ਇੱਜ਼ਤ ਬੇਇੱਜ਼ਤੀ ਇੱਕ ਸਵਾਂਗ ਹੈ। ਅੰਦਰ ਬੈਠੀ ਜੀਵ ਆਤਮਾ ਪਰਮ ਆਨੰਦਿਤ, ਇਹ ਉਸਦਾ ਸਵਾਂਗ ਹੈ। ਪਰ ਸਵਾਂਗ ਨੂੰ ਜਦ ਬਹੁਤ ਗਹਿਰਾਈ ਨਾਲ ਮਨੁੱਖ ਪਕੜ ਲੈਂਦਾ, ਨਹੀਂ ਇਹ ਮੇਰੀ ਜ਼ਿੰਦਗੀ ਹੈ, ਸਵਾਂਗ ਥੋੜ੍ਹੀ ਹੈ, ਫਿਰ ਮਰਨ ਦਾ ਉਤਨਾ ਹੀ ਦੁੱਖ ਹੋਵੇਗਾ। ਹਰ ਨਫੇ ਦੀ ਮੌਤ ਆਉਂਦੀ ਹੈ ਨੁਕਸਾਨ, ਹਰ ਇੱਜ਼ਤ ਦੀ ਮੌਤ ਆਉਂਦੀ ਹੈ ਬੇਇੱਜ਼ਤੀ, ਹਰ ਜਿੱਤ ਦੀ ਮੋਰ ਮੌਤ ਆਉਂਦੀ ਹੈ ਹਾਰ ਦੇ ਚ, ਤੇ ਮੌਤ ਉਤਨੀ ਦੁਖਦਾਈ ਬਣ ਜਾਏਗੀ, ਇਹ ਮੌਤ ਉਤਨੀ ਪਰੇਸ਼ਾਨ ਕਰੇਗੀ। ਹਾਂਜੀ,
ਕਾਮਣ ਰੂਪ ਦ੍ਰਿਸ਼ਟਿਓ ਬਿਨਸਾਇਓ ਕਤ ਹੈ ਗਯੋ ਉਹ ਕਤ ਤੇ ਆਇਓ।
ਮਹਾਰਾਜ, ਇਹ ਰੂਪ ਕੀ ਹੈ, ਕਿੱਥੋਂ ਆਉਂਦਾ, ਕਿੱਥੇ ਚਲਾ ਜਾਂਦਾ, ਇਹ ਬਣਦਾ ਕਿਵੇਂ ਹੈ, ਇਹ ਬਿਨਸਨਹਾਰ ਕਿਸ ਤਰ੍ਹਾਂ ਬਿਨਸ ਜਾਂਦਾ ਹੈ, ਇਹ ਵਾਸਤਵਿਕ ਕੀ ਹੈ, ਸਤਿਗੁਰ ਸਮਝਾ ਰਹੇ ਨੇ। ਹਾਂਜੀ,
ਰੋਹ ਜਲ ਤੇ ਉੱਠ ਹੈ ਅਨਕ ਤਰੰਗਾ,
ਸਾਗਰ ਦੇ ਚੋਂ ਦਰਿਆ ਦੇ ਚੋਂ ਪਾਣੀ ਚ ਅਨੇਕਾਂ ਤਰੰਗਾਂ ਉੱਠਦੀਆਂ ਨੇ, ਇਹ ਤਰੰਗਾਂ ਸਾਗਰ ਦਾ ਖੇਲ ਨੇ, ਇਹ ਲਹਿਰਾਂ ਸਾਗਰ ਦਾ ਖੇਲ ਨੇ, ਤੇ ਲਹਿਰਾਂ ਦੇ ਚ ਕੋਈ ਛੋਟੀ ਲਹਿਰ ਹੈ, ਵੱਡੀ ਲਹਿਰ ਹੈ, ਬਹੁਤ ਵੱਡੀ ਲਹਿਰ ਹੈ, ਬਹੁਤ ਵੱਡੀ ਲਹਿਰ ਹੈ, ਕੋਈ ਬਹੁਤ ਉੱਚੀ ਲਹਿਰ ਹੈ, ਦੂਰੋਂ ਸ਼ੋਰ ਮਚਾਉਂਦੀ ਆ ਰਹੀ ਹੈ, ਪਰ ਹਨ ਸਾਰੀਆਂ ਲਹਿਰਾਂ ਸਾਗਰ ਦਾ ਤਮਾਸ਼ਾ ਹੈ, ਇਹ ਬਣਦੀਆਂ ਨੇ ਮਿਟਦੀਆਂ ਨੇ, ਬਣਦੀਆਂ ਨੇ ਮਿਟਦੀਆਂ ਨੇ। ਹਾਂਜੀ,
ਕਣਕ ਭੁੱਖਣ ਕਿੰਨੇ ਬਹੁ ਰੰਗਾ,
ਜਿਵੇਂ ਸੋਨਾ ਹੈ ਤੇ ਉਹਦੇ ਬਹੁਤ ਸਾਰੇ ਗਹਿਣੇ ਬਣਾ ਦੇਈਏ, ਰੂਪ ਬੜੇ ਦਿਖਾਈ ਦੇ ਰਹੇ ਨੇ, ਪਰ ਹੈ ਤੇ ਸੋਨਾ ਹੀ ਹੈ, ਤੇ ਸੋਨਾ ਹੀ, ਸੋਨੇ ਨੂੰ ਕੜਾ ਕਹਿ ਰਹੇ ਹਾਂ, ਸੋਨੇ ਨੂੰ ਜੋ ਹੈ ਅੰਗੂਠੀ ਕਹਿ ਰਹੇ ਹਾਂ, ਸੋਨੇ ਨੂੰ ਹਾਰ ਕਹਿ ਰਹੇ ਹਾਂ, ਸੋਨੇ ਨੂੰ ਕੜੇ ਕਹਿ ਰਹੇ ਹਾਂ, ਨਾਮ ਅਨੇਕਾਂ ਹੋ ਗਏ ਨੇ, ਰੂਪ ਅਨੇਕਾਂ ਹੋ ਗਏ ਨੇ, ਵਜੂਦ ਤੇ ਉਹੀ ਹੈ ਸੋਨਾ, ਸੋਨਾ ਵਾਸਤਵਿਕ ਤੇ ਉਹ ਸੋਨਾ ਹੈ, ਪਰ ਇਹ ਇਤਨੇ ਰੂਪ ਬਣੇ ਨੇ, ਇੱਕ ਇੰਜ ਸਮਝ ਲਓ ਸਵਾਂਗ ਹੈ ਬਾਜੀ ਗਰਦਾ। ਹਾਂਜੀ,
ਬੀਜ ਬੀਜ ਦੇਖਿਓ ਬਹੁ ਪ੍ਰਕਾਰ,
ਹਰ ਤਰ੍ਹਾਂ ਦੇ ਬੀਜਾਂ ਨੂੰ, ਬਹੁ ਪ੍ਰਕਾਰ ਦੇ ਬੀਜਾਂ ਨੂੰ ਬੀਜ ਕੇ ਦੇਖਿਆ, ਬੀਜ ਲੰਬੀ ਯਾਤਰਾ ਤੇ ਚੱਲ ਕੇ ਫਿਰ ਅਖੀਰ ਦੇ ਚ ਕੀ ਬਣ ਜਾਂਦਾ, ਫਲ ਦੇ ਚ ਫਿਰ ਬੀਜ, ਬੀਜ ਬੀਜ ਤੱਕ ਹੀ ਪਹੁੰਚਦਾ, ਵਿਚਕਾਰ ਇੱਕ ਸਾਰਾ ਤਮਾਸ਼ਾ ਹੈ, ਇਹ ਖੇਲ ਹੈ, ਬੂਟਾ ਹੋਇਆ, ਪੱਤੇ ਹੋਏ ਨੇ, ਵੱਡਾ ਹੋਇਆ, ਫਿਰ ਫੁੱਲ ਹੋਏ ਨੇ, ਫਿਰ ਫਲ ਹੋਏ ਨੇ, ਫਿਰ ਬੀਜ, ਫਿਰ ਬੀਜ, ਵਿਚਕਾਰ ਕੀ ਹੋਇਆ, ਵਿਚਕਾਰ ਇਹ ਸਾਰਾ ਤਮਾਸ਼ਾ ਹੀ ਹੈ, ਇੱਕ ਖੇਲ ਹੋਇਆ, ਇਹ ਸਾਰੇ ਦਾ ਸਾਰਾ ਬੀਜ ਦਾ ਸਵਾਂਗ ਸੀ, ਤੇ ਫਿਰ ਉਹ ਬੀਜ ਆਪਣੇ ਅਸਲੀ ਰੂਪ ਵਿੱਚ ਪ੍ਰਗਟ ਹੋ ਗਿਆ। ਮਹਾਰਾਜ ਕਹਿੰਦੇ ਨੇ ਬਹੁਤ ਸਾਰਿਆਂ ਬੀਜਾਂ ਨੂੰ ਬੀਜ ਕੇ ਦੇਖਿਆ, ਫਲ ਜਿਉਂ ਪੱਕਦਾ ਹੈ ਤੇ ਫਿਰ ਬੀਜ ਬੀਜ ਹੀ ਰਹਿ ਜਾਂਦਾ। ਹਾਂਜੀ,
ਫਲ ਪੱਕੇ ਤੇ ਏਕੰਕਾਰਾ,
ਇਸੇ ਤਰੀਕੇ ਦੇ ਨਾਲ ਜੈਸੇ ਫਲ ਪੱਕਦਾ ਹੈ ਤੇ ਬੀਜ ਫਿਰ ਬੀਜ ਹੈ, ਇਸੇ ਤਰ੍ਹਾਂ ਹੀ ਇਹ ਸੰਸਾਰ ਦੀ ਜਦ ਪਰਲੇ ਆਉਂਦੀ ਹੈ, ਨਿਰੰਕਾਰ ਨਿਰੰਕਾਰ ਹੀ, ਨਿਰੰਕਾਰ ਦਾ ਇਹ ਸਾਰਾ ਸਵਾਂਗ, ਸੂਰਜ ਬਣੇ, ਚੰਦਰਮਾ ਬਣੇ, ਜ਼ਮੀਨ ਬਣੀ, ਬਨਸਪਤੀ ਬਣੀ, ਪਸ਼ੂ ਪਕਸ਼ੀ ਬਣੇ, ਮਨੁੱਖ ਬਣੇ, ਫਿਰ ਜੈਸੇ ਸਵਾਂਗ ਉਤਾਰਦਾ ਹੋ, ਫਿਰ ਬੀਜ ਬੀਜ, ਫਿਰ ਨਿਰੰਕਾਰ ਨਿਰੰਕਾਰ। ਹਾਂਜੀ,
ਸਹਿਸ ਘਟਮ ਹੈ ਇੱਕ ਆਕਾਸ਼,
ਹਜ਼ਾਰਾਂ ਘੜੇ ਪਾਣੀ ਦੇ ਭਰੇ ਹੋਏ ਪਏ ਨੇ, ਤੇ ਇਹਨਾਂ ਵਿੱਚ ਹਜ਼ਾਰਾਂ ਆਕਾਸ਼ ਦਿਖਾਈ ਦੇ ਰਹੇ ਨੇ, ਹਰ ਘੜੇ 'ਚ ਝਾਤ ਮਾਰ ਕੇ ਦੇਖੋ, ਪਾਣੀ 'ਚ ਆਕਾਸ਼ ਦਿਖਾਈ ਦੇ ਰਿਹਾ, ਸਾਰਿਆਂ 'ਚ ਦਿਖਾਈ ਦੇ ਰਿਹਾ। ਹਾਂਜੀ,
ਘਟ ਫੂਟੇ ਤੇ ਉਹੀ ਪ੍ਰਕਾਸ਼,
ਘੜੇ ਨਾਸ ਹੋ ਜਾਂਦੇ ਕੋਈ ਆਕਾਸ਼, ਹਜ਼ਾਰ ਥੋੜ੍ਹੀ ਨੇ, ਹਜ਼ਾਰ ਘੜਿਆਂ ਕਰਕੇ ਹਜ਼ਾਰ ਦਿਖਾਈ ਦੇ ਰਿਹਾ, ਆਕਾਸ਼ ਤੇ ਇੱਕੋ ਹੀ ਹੈ, ਇੱਕੋ ਹੀ ਹੈ, ਉਹੀ ਆਕਾਸ਼ ਰਹਿ ਜਾਂਦਾ, ਇਹ ਵੱਖ ਵੱਖ ਸਰੀਰਾਂ ਕਰਕੇ ਸਭ ਕੁਝ ਵੱਖ ਵੱਖ ਪ੍ਰਤੀਤ ਹੋ ਰਿਹਾ, ਬਨਸਪਤੀ ਕਰਕੇ, ਪਸ਼ੂ ਪਕਸ਼ੀਆਂ ਕਰਕੇ ਸਭ ਕੁਝ ਵੱਖ ਵੱਖ ਪ੍ਰਤੀਤ ਹੋ ਰਿਹਾ ਹੈ, ਤੇ ਵਾਸਤਵਿਕ ਇੱਕ, ਉਸ ਇੱਕ ਨੇ ਹੀ ਇਹ ਅਨੇਕਾਂ ਰੂਪ ਜੋ ਹੈ ਧਾਰਨ ਕੀਤੇ ਹੋਏ ਨੇ, ਜਿਹਨੂੰ ਕਲਗੀਧਰ ਪਾਤਸ਼ਾਹ ਇੰਜ ਕਹਿੰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਹਾਂਜੀ,
ਭਰਮ ਲੋਭ ਮੋਹ ਮਾਇਆ ਵਿਕਾਰ,
ਸਵਾਂਗ ਦੇ ਨਾਲ ਕਿਵੇਂ ਮਨੁੱਖ ਚੰਬੜ ਜਾਂਦਾ, ਲੀਲਾ ਨੂੰ ਲੀਲਾ ਨਹੀਂ ਸਮਝਦਾ, ਤਮਾਸ਼ੇ ਨੂੰ ਤਮਾਸ਼ਾ ਨਹੀਂ ਸਮਝਦਾ, ਵਾਸਤਵਿਕ ਰੂਪ ਦੇ ਦਿੰਦਾ। ਕਹਿੰਦੇ ਨੇ, ਮੈਂ ਪੜ੍ਹ ਰਿਹਾ ਸੀ ਇੱਕ ਦਿਨ ਨਾਟਕ ਮੰਡਲੀ ਅਮੈਰੀਕਾ ਦੀ ਪੁਰਾਣੀ, ਜਿਹੜਾ ਲਿੰਕਨ ਬਣਦਾ ਸੀ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਅਤੇ ਲਿੰਕਨ ਦੇ ਨਾਮ 'ਤੇ ਉਹ ਡਰਾਮਾ ਨਾਟਕ ਖੇਡਿਆ ਜਾ ਰਿਹਾ ਸੀ। ਜਿਹੜਾ ਲਿੰਕਨ ਬਣਦਾ ਸੀ ਹਰ ਸ਼ਹਿਰ ਦੇ 'ਚ ਰੋਜ਼ ਉਹਨੂੰ ਲਿੰਕਨ ਬਣਨਾ ਪੈਂਦਾ ਸੀ। ਕਹਿੰਦੇ ਨੇ 15-16 ਸਾਲ ਲਿੰਕਨ ਦੀ ਐਕਟਿੰਗ ਕਰਦਿਆਂ ਕਰਦਿਆਂ ਉਹ ਆਪਣੇ ਆਪ ਨੂੰ ਲਿੰਕਨ ਹੀ ਸਮਝਣ ਲੱਗ ਪਿਆ। ਹਰ ਇੱਕ ਨਾਲ ਇੰਜ ਗੱਲਬਾਤ ਕਰੇ ਜਿਵੇਂ ਰਾਸ਼ਟਰਪਤੀ, ਹੁਕਮਨਾਮੇ ਵੀ ਜਾਰੀ ਕਰਨ ਲੱਗ ਪਿਆ, ਘਰ ਦੇ ਵਿੱਚ ਵੀ ਉਸੇ ਤਰੀਕੇ ਨਾਲ ਪੇਸ਼ ਆਉਣ ਲੱਗ ਪਿਆ। ਉਹਨੂੰ ਡਾਕਟਰ ਕੋਲ ਲੈ ਗਏ ਅਤੇ ਡਾਕਟਰਾਂ ਨੇ ਇਹ ਕਿਹਾ, ਲਿੰਕਨ ਦਾ ਪਾਠ ਕਰਦਿਆਂ 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 ਹੁਣ ਸਮਝ ਬੈਠਾ ਮੈਂ ਲਿੰਕਨ ਆ। ਆਪ ਦੀ ਗਿਆਤਲੀ ਅਰਜ਼ ਕਰਾਂ, ਫਰਾਇਡ ਕਿਹਾ ਕਹਿੰਦਾ ਸੀ, ਔਰ ਬਿਲਕੁਲ ਉਹ ਸਹੀ ਹੈ ਕਿ ਇੱਕ ਝੂਠ ਮਨੁੱਖ ਰੋਜ਼ ਬੋਲਦਾ ਰਹੇ, ਬਾਰ ਬਾਰ ਬੋਲਦਾ ਰਹੇ, ਕੁਛ ਮਹੀਨੇ ਤੱਕ ਬੋਲਦਾ ਰਹੇ, ਕੁਛ ਸਾਲਾਂ ਤੱਕ ਬੋਲਦਾ ਰਹੇ, ਉਹ ਖੁਦ ਵੀ ਸਮਝਣ ਲੱਗ ਪਏਗਾ ਸੱਚ ਹੈ। ਇਹ ਨਹੀਂ ਕਿ ਦੂਜਿਆਂ ਨੂੰ ਉਹ ਝੂਠ ਸੁਣਾ ਰਿਹਾ, ਨਹੀਂ ਉਹਦੀ ਆਪਣੀ ਵੀ ਸਮਝ ਬਣ ਜਾਏਗੀ, ਨਹੀਂ ਮੈਂ ਸੱਚ ਹੀ ਬੋਲ ਰਿਹਾ, ਦੂਜੇ ਸੱਚ ਸੁਣ ਰਹੇ ਨੇ ਜਦਕਿ ਉਹ ਝੂਠ ਹੈ। ਪਰ ਇਤਨਾ ਰਿਪੀਟ ਕੀਤਾ ਗਿਆ, ਇਤਨਾ ਦੁਹਰਾਇਆ ਗਿਆ, ਉਹ ਖੁਦ ਵੀ ਮਨ ਬੈਠਾ ਹੈ ਸੱਚ ਹੈ। ਹਿਟਲਰ ਵੀ ਕਿਹਾ ਕਹਿੰਦਾ ਕੋਈ ਝੂਠ ਨਹੀਂ ਹੈ, ਬਾਰ ਬਾਰ ਰਿਪੀਟ ਕਰੋ ਆਪੇ ਸੱਚ ਬਣ ਜਾਏਗਾ, ਰੋਜ਼ ਰਿਪੀਟ ਕਰੋ ਆਪੇ ਦੁਨੀਆ ਸੱਚ ਮੰਨ ਲਏਗੀ। ਲੇਕਿਨ ਮਨੋ ਚਿੰਤਕ ਫਰਾਇਡ ਇਸ ਤੋਂ ਅੱਗੇ ਦੀ ਗੱਲ ਕਰਦਾ, ਜਿਹੜਾ ਝੂਠ ਬੋਲ ਰਿਹਾ, ਬਾਰ ਬਾਰ ਬੋਲ ਰਿਹਾ, ਰੋਜ਼ ਰੋਜ਼ ਬੋਲ ਰਿਹਾ, ਉਹ ਸਵੈਮ ਵੀ ਸਮਝਣ ਲੱਗ ਪਏਗਾ ਮੈਂ ਸੱਚ ਬੋਲ ਰਿਹਾ। ਲਿੰਕਨ ਦਾ ਪਾਠ ਕਰਦਾ ਸੀ, ਰੋਜ਼ ਰੋਜ਼ ਕਰਦਾ ਸੀ, ਉਹ ਸਮਝਣ ਲੱਗ ਪਿਆ ਮੈਂ ਲਿੰਕਨ। ਉਹ ਲਿੰਕਨ ਹੋਣਾ ਤੇ ਝੂਠ ਸੀ, ਸਵਾਂਗ ਸੀ, ਪਰ ਨਹੀਂ ਉਹ ਸਵਾਂਗ ਨਾਲ ਚੰਬੜ ਗਿਆ, ਪਕੜ ਗਿਆ, ਮੈਂ ਲਿੰਕਨ ਹੀ ਆ। ਕਿਤਨੇ ਸਾਲਾਂ ਤੱਕ ਕਹਿੰਦੇ ਨੇ ਉਹਨੂੰ ਪਾਗਲਖਾਨੇ ਰੱਖਣਾ ਪਿਆ, ਪਾਗਲ ਹੋ ਗਿਆ, ਆਪਣੇ ਆਪ ਨੂੰ ਲਿੰਕਨ ਸਮਝਣ ਲੱਗ ਪਿਆ। ਤੂੰ ਕੋਈ ਆਪਣੇ ਆਪ ਨੂੰ ਧਨਵਾਨ ਸਮਝਣ ਲੱਗ ਪੈਂਦਾ, ਗੁਣਵਾਨ ਸਮਝਣ ਲੱਗ ਪੈਂਦਾ, ਸ਼ਕਤੀਸ਼ਾਲੀ ਸਮਝਣ ਲੱਗ ਪੈਂਦਾ। ਯਕੀਨ ਜਾਣੋ ਸਭ ਸਵਾਂਗ ਨੇ, ਬਾਕੀ ਪਾਗਲਪਣਾ ਹੀ ਹੈ, ਔਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਐਸਾ ਕਿਉਂ ਹੋ ਜਾਂਦਾ? ਮਹਾਰਾਜ ਕਹਿੰਦੇ ਨੇ ਭ੍ਰਾਂਤੀ ਕਰਕੇ ਹੋ ਜਾਂਦਾ, ਮੋਹ ਕਰਕੇ ਹੋ ਜਾਂਦਾ। ਲਿੰਕਨ ਦਾ ਸਵਾਂਗ ਰਚਾਇਆ ਅਤੇ ਲਿੰਕਨ ਰੂਪ ਆਪਣਾ ਪੇਸ਼ ਕੀਤਾ, ਇਹਦੇ ਨਾਲ ਮੋਹ ਹੋ ਗਿਆ ਅਤੇ ਭ੍ਰਾਂਤੀ ਪੈਦਾ ਹੋ ਗਈ, ਹੁਣ ਮੈਂ ਲਿੰਕਨ ਹਾਂ। ਜਿਵੇਂ ਹੋ ਸਕਦਾ ਕਈਆਂ ਨੂੰ ਇਹ ਭ੍ਰਾਂਤੀ ਹੋ ਜਾਏ, ਮੈਂ ਰਾਮ ਹਾਂ। ਹੁਣ ਹੈ ਤਾਂ ਨਕਲੀ, ਲੇਕਿਨ ਲੋਕ ਮੱਥਾ ਵੀ ਟੇਕਦੇ ਨੇ, ਆਰਤੀ ਵੀ ਉਤਾਰਦੇ ਨੇ ਉਸ ਨਕਲੀ ਰਾਮ ਦੀ, ਦੇਖ ਕੇ ਹੈਰਾਨਗੀ ਆਉਂਦੀ ਹੈ। ਮੈਂ ਤਾਂ ਪਿਛਲੇ ਦਿਨੀ ਪੜ੍ਹ ਕੇ ਇੱਕ ਅਖਬਾਰ 'ਚ ਹੈਰਾਨ ਹੋਇਆ, ਜਿਹੜਾ ਰਾਵਣ ਦਾ ਪਾਠ ਕਰਦਾ ਸੀ ਅਤੇ ਜਿਹੜਾ ਸੀਤਾ ਦਾ ਪਾਠ ਕਰਦੀ ਸੀ ਇੱਕ ਬੱਚੀ, ਦੋਵਾਂ ਦੀ ਸ਼ਾਦੀ ਹੋ ਗਈ। ਮੈਂ ਕਿਹਾ ਹੱਦ ਹੋ ਗਈ, ਅਸਲੀਅਤ ਦੇ ਉੱਤੇ ਰਾਮ ਅਤੇ ਸੀਤਾ ਦੀ ਸ਼ਾਦੀ, ਪਰ ਨਕਲੀ ਢੰਗ ਨਾਲ ਉਹ ਰਾਵਣ ਅਤੇ ਸੀਤਾ ਦੀ ਸ਼ਾਦੀ। ਐਕਟਿੰਗ ਕਰਦਿਆਂ ਕਰਦਿਆਂ ਦੋਹਾਂ ਦਾ ਮੋਹ ਹੋ ਗਿਆ, ਰਾਵਣ ਨੇ ਸੀਤਾ ਨੂੰ ਵਿਆਹ ਲਿਆ ਖੁਸ਼ੀ ਲੈ, ਚੁਰਾ ਕੇ ਲੈ ਜਾਣ ਦੀ ਲੋੜ ਹੀ ਨਹੀਂ, ਸਾਰੇ ਸਿਆਪੇ ਕਰਨ ਦੀ ਲੋੜ ਹੀ ਨਹੀਂ, ਆਪਣੇ ਆਪ ਹੀ ਹੋ ਗਿਆ। ਇਹ ਹਕੀਕਤ ਹੋ ਜਾਂਦੀ ਹੈ ਕਈ ਦਫ਼ਾ ਰਾਵਣ ਦਾ ਪਾਠ ਕਰਦਿਆਂ ਕਰਦਿਆਂ, ਰਾਮ ਦਾ ਪਾਠ ਕਰਦਿਆਂ ਕਰਦਿਆਂ, ਲਕਸ਼ਮਣ ਦਾ ਪਾਠ ਕਰਦਿਆਂ ਕਰਦਿਆਂ, ਕਿਤੇ ਲੰਬੇ ਸਮੇਂ ਤੱਕ ਇਸ ਤਰ੍ਹਾਂ ਕਰਦਾ ਰਿਹਾ ਹੋਵੇ, ਪ੍ਰਾਣਾਂ 'ਚ ਗੱਲ ਕਈ ਦਫ਼ਾ ਵੱਸ ਜਾਂਦੀ ਹੈ। ਕਮਜ਼ੋਰ ਮਨ ਜਿਤਨੇ ਹੋਣਗੇ ਛੇਤੀ ਆਪਣੇ ਅੰਦਰ ਵਸਾ ਲੈਣਗੇ, ਅਸੀਂ ਉਹੀ ਕੁਛ ਹਾਂ, ਲੋਕ ਪੂਜਦੇ ਜੋ ਹੈ। ਇੱਕ ਝੂਠੇ ਮਨੁੱਖ ਨੂੰ, ਇੱਕ ਝੂਠੇ ਬਾਣੇ ਨੂੰ, ਸਿਰਫ ਸੰਤ ਦਾ ਬਾਣਾ ਹੈ, ਚਾਰੋਂ ਪਾਸੇ ਪਰਿਕਰਮਾ ਹੋ ਰਹੀਆਂ ਨੇ, ਪੂਜਾ ਹੋ ਰਹੀਆਂ ਨੇ, ਜੈ ਜੈਕਾਰਾਂ ਹੋ ਰਹੀਆਂ ਨੇ, ਯਕੀਨ ਜਾਣੋ ਇਹ ਪਖੰਡੀ ਵੀ ਸਮਝਣ ਲੱਗ ਪਏਗਾ ਮੈਂ ਸੰਤ, ਕਿਉਂਕਿ ਇਤਨਾ ਜੋ ਕੁਝ ਹੋ ਰਿਹਾ। ਫਿਰ ਸਹਿਜੇ ਸਹਿਜੇ ਇੱਕ ਦਿਨ ਸਹੀ ਰੂਪ ਅੰਦਰੋਂ ਤੋਂ ਜਾਣਦਾ ਮੈਂ ਸੰਤ ਨਹੀਂ ਹਾਂ, ਲੇਕਿਨ ਇੱਕ ਦਿਨ ਅੰਦਰੋਂ ਵੀ ਇਹ ਜਾਣੇਗਾ ਨਹੀਂ ਹੁਣ ਮੈਂ ਸੰਤ ਹੀ ਹਾਂ, ਤਾਂ ਹੀ ਤਾਂ ਇਤਨੀ ਦੁਨੀਆ ਮੰਨਦੀ। ਇੱਕ ਝੂਠ ਨੂੰ ਬਾਰ ਬਾਰ ਰਿਪੀਟ ਕੀਤਾ ਜਾਏ, ਬਾਰ ਬਾਰ ਰਿਪੀਟ ਕੀਤਾ ਜਾਏ, ਜਗਤ 'ਤੇ ਉਸ ਨੂੰ ਸੱਚ ਮੰਨ ਲੈਂਦਾ, ਰਿਪੀਟ ਕਰਨ ਵਾਲਾ ਵੀ ਸੱਚ ਮੰਨ ਲੈਂਦਾ ਹੈ, ਉਹਦੇ ਲਈ ਵੀ ਉਹ ਜੋ ਹੈ ਸੱਚ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਮੋਹ ਕਰਕੇ ਜਿਹੜਾ ਸਵਾਂਗ ਹੈ ਇਹਦੇ ਨਾਲ ਮੋਹ ਹੋ ਜਾਂਦਾ, ਨਫੇ ਨਾਲ ਮੋਹ ਹੋ ਜਾਂਦਾ, ਇੱਜ਼ਤ ਨਾਲ ਮੋਹ ਹੋ ਜਾਂਦਾ, ਪ੍ਰਭਤਾ ਨਾਲ ਮੋਹ ਹੋ ਜਾਂਦਾ, ਧਨ ਸੰਪਦਾ ਨਾਲ ਮੋਹ ਹੋ ਜਾਂਦਾ, ਨਫੇ ਨਾਲ ਮੋਹ ਹੋ ਜਾਂਦਾ, ਤੇ ਜਦ ਨਫਾ ਨੁਕਸਾਨ ਦੇ ਚ ਬਦਲਦਾ ਫਿਰ ਰੋਣਾ ਪਿੱਟਣਾ, ਕਿਉਂਕਿ ਮੋਹ ਮੇਰਾ ਨਫਾ ਹੈ ਤੇ ਹੁਣ ਕਹਿੰਦੇ ਮੇਰਾ ਨੁਕਸਾਨ ਹੋਇਆ, ਨਫਾ ਨੁਕਸਾਨ ਦੇ ਚ ਬਦਲ ਗਿਆ, ਗੱਲ ਖਤਮ। ਜਨਮ ਮਰਨ ਦੇ ਚ ਬਦਲ ਗਿਆ, ਜਵਾਨੀ ਬੁਢੇਪੇ ਦੇ ਚ ਬਦਲ ਗਈ, ਸੰਸਾਰ ਦਾ ਨਿਯਮ ਹੈ। ਪਰਮਾਤਮਾ ਨੇ ਤਮਾਸ਼ਾ ਇਸ ਢੰਗ ਦਾ ਬਣਾਇਆ। ਮਹਾਰਾਜ ਕਹਿੰਦੇ ਨੇ ਸੰਸਾਰ ਦੇ ਚ ਭਰਮ ਤੇ ਮੋਹ ਹੈ, ਇਹੀ ਬੰਧਨ ਜੋ ਹੈ ਜੀਵਾਂ ਨੂੰ ਪਿਆ ਹੋਇਆ, ਔਰ ਇਹ ਸਵਾਂਗ ਨੂੰ ਅਸਲੀਅਤ ਸਮਝ ਬੈਠਦੇ ਨੇ। ਹਾਂਜੀ,
ਭਰਮ ਛੁੱਟੇ ਤੇ ਏਕੰਕਾਰ,
ਇਹ ਕਿਧਰੇ ਭਰਮ ਨਾਸ ਹੋ ਜਾਏ ਫਿਰ ਪਤਾ ਚੱਲ ਜਾਏ ਤੇ ਪ੍ਰਭੂ ਦਾ ਖੇਲ ਹੈ, ਪ੍ਰਭੂ ਦਾ ਤਮਾਸ਼ਾ ਹੈ, ਇੱਕ ਓਅੰਕਾਰ ਹੈ, ਪਰਮਾਤਮਾ ਹੀ ਪਰਮਾਤਮਾ, ਬਾਕੀ ਤੇ ਸਭ ਸਵਾਂਗ ਹੈ। ਹਾਂਜੀ,
ਉਹ ਅਵਿਨਾਸੀ ਬਿਨਸਤ ਨਾਹੀ,
ਉਹ ਨਾਸ ਤੋਂ ਰਹਿਤ ਹੈ, ਕਦੀ ਨਾਸ ਨਹੀਂ ਹੁੰਦਾ, ਕਦੀ ਨਾਸ ਨਹੀਂ ਹੁੰਦਾ। ਹਾਂਜੀ,
ਨਾ ਕੋ ਆਵਾ ਨਾ ਕੋ ਜਾਹੀ,
ਨਾ ਕੋਈ ਜੰਮਦਾ ਹੈ ਨਾ ਕੋਈ ਮਰਦਾ ਹੈ, ਵਾਸਤਵਿਕ ਖੇਲ ਹੈ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆ ਕਾਰੀ ਕਿਨੇ ਮਾਇਆ, ਖੇਲ ਨੂੰ ਸੱਚ ਸਮਝ ਕੇ ਫਿਰ ਮਨੁੱਖ ਸਾਰੀ ਚੰਬੜ ਸਾਰਾ ਮੋਹ ਜੋੜ ਦਿੰਦਾ ਤੇ ਦੁਖੀ ਹੁੰਦਾ। ਮਹਾਰਾਜ ਕਹਿੰਦੇ ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ। ਹਾਂਜੀ,
ਗੁਰਪੂਰਾ ਹਉਮੈ ਮਲ ਧੋਈ,
ਜਿਸ ਦਿਨ ਪੂਰੇ ਗੁਰਦੇਵ ਦੀ ਸੰਗਤ ਮਿਲੀ, ਉਸਦਾ ਉਪਦੇਸ਼ ਹਿਰਦੇ ਦੇ ਚ ਵਸਿਆ ਤੇ ਹੰਕਾਰ ਨਾਸ ਹੋ ਗਿਆ। ਮੈਂ ਹਾਂ ਇਹ ਨਾਸ ਹੋ ਜਾਂਦਾ, ਮੈਂ ਨਹੀਂ ਹਾਂ, ਮੈਂ ਨਾ ਹੀ, ਪ੍ਰਭ ਸਭ ਕਿਛ ਤੇਰਾ, ਤੂੰ ਹੈ, ਤੂੰ ਤੂੰ ਕਰਤਾ ਤੂੰ ਬਾਇਆ, ਮੁਝ ਮੈਂ ਰਹਾ ਨਾ ਹੋ, ਜਦ ਮੈਂ ਹਾਂ ਹੀ ਨਹੀਂ ਤਾਂ ਮੈਂ ਨਾਸ ਕੇ ਆਵਾਂਗਾ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਐਸਾ ਭ੍ਰਾਂਤੀ ਜਦ ਨਾਸ ਹੋ ਜਾਂਦੀ ਹੈ ਗੁਰਪੂਰੇ ਦੀ ਸੰਗਤ ਕਰਕੇ, ਉਪਦੇਸ਼ ਕਰਕੇ, ਜਿਸ ਦਿਨ ਇਹ ਹਉਮੈ ਨਾਸ ਹੋ ਜਾਂਦੀ ਹੈ, ਹੰਕਾਰ ਨਾਸ ਹੋ ਜਾਂਦਾ। ਹਾਂਜੀ,
ਕਹੋ ਨਾਨਕ ਮੇਰੀ ਪਰਮਗਤ ਹੋਈ,
ਫਿਰ ਉਸ ਜੀਵ ਦੀ ਪਰਮਗਤੀ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਫਰਮਾਨ ਕਰਦੇ ਨੇ। ਇਹ ਸ਼ਬਦ ਸੁਣ ਕੇ ਸੰਤੋਖ ਦਾਸ ਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਰੱਖ ਦਿੱਤਾ, ਪ੍ਰਾਣ ਪਖੇਰੂਆਂ ਦਾ ਅੰਤ ਹੋ ਗਿਆ, ਵਾਕਈ ਉਹਦੀ ਪਰਮਗਤੀ ਹੋ ਗਈ, ਮੁਕਤੀ ਹੋ ਗਈ। ਮਹਾਰਾਜ ਨੇ ਉਸਦੇ ਹੀ ਨਾਂ ਤੇ ਸਰੋਵਰ ਦਾ ਨਾਂ ਰੱਖਿਆ ਜੋ ਸਾਹਮਣੇ ਹੈ, ਔਰ ਬੜੇ ਵਰ ਵੀ ਦਿੱਤੇ। ਖੈਰ, ਇਸ ਵਕਤ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਸਮਾਂ ਕੁਝ ਜ਼ਿਆਦਾ ਹੋ ਗਿਆ, ਖਿਮਾ ਦੀ ਯਾਚਨਾ, ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।